ਭਵਨਾਂ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹੋ ਸਤਿਗੁਰ ਮਮ ਬੇਰੀ ਕਟੋ ਨਿਜ ਬੇਰੀ ਪਰਚਾਰ ਇਸ ਬੇਰੀ ਹੋਏ ਭਾਵ ਸਫਲ ਬਿਨ ਬੇਰੀ ਕਰ ਪਾਰ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਹੈ ਤੇਹਾ ਹੋ ਕਰੀ ਵਖਿਆਨ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਸਾ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵੇਸਾ
ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸਹਿਸ ਕ੍ਰਿਤੀ ਮਹੱਲਾ ਪੰਜਵਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬਿਨੋਦ ਸੁਤ ਹੈ ਕਤੰਚ ਭਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬਤੇ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬਿਨੋਦ ਸੁਤ ਹੈ ਕਤੰਚ ਭਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬਤੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਤੇ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਆਪ ਸਭ ਸੰਗਤ ਨੂੰ ਵਿਦਿਤ ਹੈ ਕਿ ਸਰਦਾਰ ਹਰਬੰਸ਼ ਸਿੰਘ ਜੀ ਆਪਣਾ ਪੰਚ ਭੌਤਿਕ ਸਰੀਰ ਤਿਆਗ ਗਏ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦੀ ਆਤਮਿਕ ਸ਼ਾਂਤੀ ਅਰਥੇ ਗੁਰੂ ਘਰ ਦੀ ਪਰੰਪਰਾ ਗੁਰਸਿੱਖਾਂ ਦੀ ਮਰਿਆਦਾ ਅਨੁਸਾਰ ਅੱਜ ਸਸਕਾਰ ਉਪਰੰਤ ਸਹਿਜ ਪਾਠ ਪ੍ਰਾਰੰਭ ਹੋਏ ਹਨ ਅਤੇ ਭੋਗ ਵਾਲੇ ਦਿਨ ਤੱਕ ਆਪਾਂ ਇਹ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰ ਸੁਣਾਂਗੇ। ਸੰਸਾਰ ਜਿਤਨਾ ਹੈ ਜਿਵੇਂ ਕੰਧਾਂ ਖੜੀਆਂ ਕਰੀਏ ਜਿੰਨਾ ਚਿਰ ਛੱਤ ਨਾ ਹੋਵੇ ਉਹਨੂੰ ਮਕਾਨ ਨਹੀਂ ਮੰਨਿਆ ਜਾਂਦਾ। ਛੱਤ ਖੜਾਉਂਦੀ ਹੈ। ਪੁਰਾਣੇ ਸਮੇਂ 'ਚ ਬਾਲੇ ਗਾਡਰ ਆਦਿਕ ਹੁੰਦੇ ਸਨ ਅੱਜ ਦੇ ਸਮੇਂ ਵਿੱਚ ਸਰੀਆ ਸੀਮੈਂਟ ਬਜਰੀ ਹੈ, ਲੈਂਟਰ ਦਾ ਜਾਲ ਪਾਉਣਾ ਪੈਂਦਾ ਪਹਿਲਾਂ, ਜਾਲ ਦੇ ਵਿੱਚ ਸੀਮੈਂਟ ਬਜਰੀ ਭਰ ਦਿੰਦੇ ਹੈ, ਫਿਰ ਉਹ ਲੈਂਟਰ ਬਣ ਜਾਂਦਾ ਹੈ, ਫਿਰ ਮਕਾਨ ਬਣ ਜਾਂਦਾ ਹੈ, ਰੋਤਾ ਰਹਿੰਦਾ ਹੈ। ਪਰ ਜੇ ਵਿੱਚ ਜਾਲ ਨਾ ਹੋਵੇ ਤੇ ਫਿਰ ਲੈਂਟਰ ਪੜਾਉਂਦਾ ਨਹੀਂ। ਇਸੇ ਤਰ੍ਹਾਂ ਹੀ ਜਿਤਨਾ ਸੰਸਾਰ ਹੈ ਇਹ ਵੀ ਇੱਕ ਮੋਹ ਦੇ ਜਾਲ ਦੇ ਨਾਲ ਖੜੋਤਾ ਹੈ। ਮੋਹ ਦੇ ਜਾਲ ਦੇ ਨਾਲ ਹੀ ਮਨੁੱਖ ਆਪਣੇ ਪੁੱਤਰ ਪੋਤਰਿਆਂ ਨੂੰ ਪਾਲਦਾ ਹੈ, ਮੋਹ ਦੇ ਜਾਲ ਦੇ ਨਾਲ ਹੀ ਘਰ ਬੰਨਦਾ ਹੈ, ਮੋਹ ਦੇ ਜਾਲ ਦੇ ਨਾਲ ਹੀ ਸਾਰਾ ਦਿਨ ਤੁਰਿਆ ਫਿਰਦਾ ਹੈ, ਭੱਜਿਆ ਫਿਰਦਾ ਹੈ। ਇਹ ਸਾਰਾ ਸੰਸਾਰ ਮੋਹ ਦੇ ਨਾਲ ਹੀ ਚੱਲਦਾ ਹੈ। ਪਰ ਇੱਕ ਗੱਲ ਹੈ, ਸੰਸਾਰ ਚੱਲਦਾ ਮੋਹ ਨਾਲ ਹੈ। ਜਿੰਨਾ ਚਿਰ ਮੋਹ ਟੁੱਟਦਾ ਨਹੀਂ ਉਹਨਾਂ ਚਿਰ ਮੁਕਤੀ ਵੀ ਨਹੀਂ, ਗੁਰਬਾਣੀ ਉਹ ਕਹਿੰਦੀ। ਮੋਹ ਦੇ ਟੁੱਟਣ ਦੇ ਨਾਲ ਹੀ ਮੁਕਤੀ ਹੈ। ਜਿੰਨਾ ਚਿਰ ਮੋਹ ਹੈ ਉਹਨਾਂ ਚਿਰ ਮਨੁੱਖ ਆਉਂਦਾ ਜਾਂਦਾ ਰਹਿੰਦਾ, ਉਹ ਮੋਹ ਦੇ ਫਾਹੀ ਦੇ ਵਿੱਚ ਫਸਿਆ ਹੋਇਆ ਫਿਰ ਮੁੜ ਕੇ ਆਉਂਦਾ ਜਨਮ ਕੇ। ਕਿਤੇ ਨਾ ਕਿਤੇ ਜੈਸੇ ਕਰਮ ਕੀਤੇ ਹੁੰਦੇ ਉਸ ਤਰ੍ਹਾਂ ਦੇ ਨਾਲ ਫਿਰ ਜੰਮਦਾ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਇਸ ਮੋਹ ਤੋਂ ਬਚਣ ਵਾਸਤੇ ਆ ਪਾਵਨ ਪਵਿੱਤਰ ਗੁਰਬਾਣੀ ਸੰਸਕ੍ਰਿਤੀ ਉਚਾਰਨ ਕੀਤੀ ਹੈ। ਸੰਸਕ੍ਰਿਤ ਆਪਾਂ ਸੁਣਦੇ ਹੁੰਦੇ ਵੀ ਸੰਸਕ੍ਰਿਤ ਕਾਸ਼ੀ ਪੜ੍ਹਦੇ ਪੰਡਿਤ, ਸੰਸਕ੍ਰਿਤ ਦੀ ਮਾਂ ਹੈ ਸੰਸਕ੍ਰਿਤੀ। ਜਿਵੇਂ ਪੰਜਾਬੀ ਤਾਂ ਆਪਾਂ ਲੋਕ ਬੋਲਦੇ ਹੀ ਹਾਂ, ਸਾਰੇ ਪੜ੍ਹਿਆ ਹੋਇਆ ਵੀ ਬੋਲਦੇ, ਅਨਪੜ੍ਹ ਵੀ ਬੋਲੀ ਜਾਂਦਾ, ਪਰ ਪੰਜਾਬੀ ਦੀ ਮਾਂ ਹੈ ਗੁਰਮੁਖੀ। ਜਿਹੜੀ ਪੰਜਾਬੀ ਦੀ ਗੁਰਮੁਖੀ ਲਿਪੀ, ਗੁਰਮੁਖੀ ਦੀ ਹੈ, ਪੰਜਾਬੀ ਦੀ ਨਹੀਂ ਹੈ, ਗੁਰਮੁਖੀ ਲਿਪੀ ਹੈ। ਗੁਰਮੁਖੀ ਦੇ ਅੱਖਰ ਜਿਹੜੇ 35 ਨੇ ਉਹ ਗੁਰਾਂ ਦੇ ਮੁਖੋਂ ਨਿਕਲੇ ਹੈ। ਇਸੇ ਤਰ੍ਹਾਂ ਸਤਿਗੁਰੂ ਜੀ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਸਾਰੇ ਦੁਨੀਆਂ ਦਾ ਉਧਾਰ ਕਰਦੇ ਹੋਏ ਸੰਸਾਰ ਦਾ ਚੱਕਰ ਲਾਉਂਦੇ ਉੱਥੇ ਜਾਂਦੇ ਜਿੱਥੇ ਦੇ ਲੋਕ ਕੁਝ ਲੋਕਾਂ ਨੂੰ ਆਪਣੇ ਬੱਸ ਵਿੱਚ ਕਰਨ ਵਾਲੇ, ਪੁੱਠੇ ਰਸਤੇ ਪਾਉਣ ਵਾਲੇ, ਉਹਨਾਂ ਕੋਲ ਜਾ ਕੇ ਸਤਿਗੁਰੂ ਜੀ ਉਹਨਾਂ ਨੂੰ ਸਿੱਧਾ ਰਸਤਾ ਦੱਸਦੇ ਸਨ। ਜਿਵੇਂ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਜਦੋਂ ਬੋਪਾ ਰਾਜ ਦੇ ਬਜ਼ੁਰਗਾਂ ਨੇ ਕਿਹਾ ਮਹਾਰਾਜ ਸਾਡੇ ਪਿੰਡ ਵੀ ਆਓ, ਕਹਿੰਦੇ ਚੱਲਾਂਗੇ ਭਾਈ, ਦਿਨ ਦੇ ਅਤੇ ਫਲਾਣੇ ਦਿਨ ਆਵਾਂਗੇ। ਜਿਹੜਾ ਨੇ ਪਤਾ ਲੱਗਿਆ ਉਹਨਾਂ ਨੇ ਸਤਿਗੁਰਾਂ ਮਹਾਂਪੁਰਖਾਂ ਕੋਲ ਚੁਗਲੀ ਕੀਤੀ, ਕਹਿੰਦੇ ਜੀ ਬੋਪਾ ਰਾਜ ਜਾਣਾ ਸੁਣਿਆ? ਕਹਿੰਦੇ ਭਾਈ ਹਾਂ ਜਾਣਾ। ਕਹਿੰਦੇ ਜੀ ਉੱਥੇ ਦੇ ਲੋਕ ਤਾਂ ਬੜੇ ਭੈੜੇ ਹੈ, ਬੜੇ ਗੰਦੇ ਲੋਕ ਨੇ, ਉੱਥੇ ਤਾਂ ਤੰਬਾਕੂ ਬੀਜਦੇ ਹੈ, ਇੰਨਾ ਗੰਦ ਹੈ, ਤੁਸੀਂ ਨਾ ਉੱਥੇ ਜਾਇਓ, ਦੇਖਿਓ ਕਿਤੇ। ਮਹਾਂਪੁਰਖ ਕਹਿੰਦੇ ਅੱਛਾ, ਜੇ ਕਹਿੰਦੇ ਇੰਨੇ ਭੈੜੇ ਲੋਕ ਤੁਸੀਂ ਦੱਸਦੇ ਹੋ ਜਿੰਨੇ, ਜੇ ਇਹੋ ਜਿਹੇ ਫਿਰ ਤਾਂ ਕਹਿੰਦੇ ਜ਼ਰੂਰ ਹੀ ਜਾਵਾਂਗੇ, ਜੇ ਨਹੀਂ ਜਾਣਾ ਤਾਂ ਵੀ ਜਾਵਾਂਗੇ। ਇਸੇ ਤਰ੍ਹਾਂ ਹੀ ਕਾਸ਼ੀ ਦੇ ਪੰਡਿਤ ਲੋਕ ਜਿਹੜੇ ਪੜ੍ਹੇ ਹੋਏ ਸਨ ਸੰਸਕ੍ਰਿਤ ਵਗੈਰਾ, ਉਹ ਆਮ ਲੋਕਾਂ ਨੂੰ ਤਾਂ ਐਂ ਸਮਝਦੇ ਸੀ ਵੀ ਜੀ ਇਹ ਤਾਂ ਬੂਝੜੀ ਤੁਰੇ ਫਿਰਦੇ ਹੈ ਸਾਰੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਇਹ ਸੁਣਿਆ ਤਾਂ ਫਿਰ ਸਤਿਗੁਰੂ ਜੀ ਕਾਸ਼ੀ ਵਿੱਚ ਗਏ ਹਨ। ਗੁਰੂ ਨਾਨਕ ਪਾਤਸ਼ਾਹ, ਗੁਰੂ ਕਾ ਬਾਗਨਾਮੇ ਗੁਰਦੁਆਰਾ ਹੈ, ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਠਹਿਰੇ ਹਨ। ਹੁਣ ਸਾਰਾ ਸ਼ਹਿਰ ਦੇ ਵਿੱਚ ਹੈ ਉਹ, ਉੱਥੇ ਗੁਰੂ ਨਾਨਕ ਪਾਤਸ਼ਾਹ ਠਹਿਰੇ। ਗੋਪਾਲ ਦੱਤ ਨਾਮੇ ਇੱਕ ਪੰਡਿਤ ਸੀ, ਉਹ ਮਗਰ ਪੈ ਗਿਆ ਸਤਿਗੁਰਾਂ ਦੇ, ਜਿਵੇਂ ਸੁਭਾਅ ਹੁੰਦਾ ਹੈ ਹੜਦਾ ਕਾਹਨੂੰ, ਚਰਚਾ ਕਰੋ ਮੇਰੇ ਨਾਲ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਮੈਂ ਤਾਂ ਚਰਚਾ ਨਹੀਂ ਕਰਦਾ ਹੁੰਦਾ। ਕਹਿੰਦੇ ਤੂੰ ਸਾਧ ਬਣੇ ਵਾਰੀ, ਕਹਿੰਦੇ ਸਾਧ ਬਣੇ ਤਾਂ ਪਾਪ ਤਾਂ ਨਹੀਂ ਕੀਤਾ। ਕਹਿੰਦੇ ਫਿਰ ਭੇਖ ਪਾਇਆ ਸਾਧੂਆਂ ਵਾਲਾ, ਚਰਚਾ ਨਹੀਂ ਕਰਦੇ। ਦੋ ਤਿੰਨ ਵਾਰ ਤੇ ਸਤਿਗੁਰੂ ਜੀ ਨੇ ਜਵਾਬ ਦਿੱਤਾ ਹਟੇ ਹੀ ਨਾ, ਤੇ ਸਤਿਗੁਰੂ ਜੀ ਨੇ ਦੇਖਿਆ ਵੀ ਹੁਣ ਇਹਨੇ ਐਵੇਂ ਤਾਂ ਹਟਣਾ ਨਹੀਂ, ਥੋੜ੍ਹੀ ਜਿਹੀ ਇਹਦੇ ਨਾਲ ਕਰਨੀ ਪੈਣੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਇੱਧਰ ਉੱਧਰ ਇਰਦ ਗਿਰਦ ਦੇਖਦੇ ਹੈ, ਇੱਕ ਮਰਿਆ ਹੋਇਆ ਕੁੱਤਾ ਦਾ ਕਰੰਗ ਪਿਆ, ਹੱਡੀਆਂ ਹੱਡੀਆਂ ਨੂੰ ਕਰੰਗ ਕਹਿੰਦੇ ਹੈ। ਗੁਰੂ ਨਾਨਕ ਪਾਤਸ਼ਾਹ ਨੇ ਦ੍ਰਿਸ਼ਟੀ ਮਾਰੀ ਕੁੱਤੇ ਵੱਲ, ਗੁਰੂ ਕੀ ਦ੍ਰਿਸ਼ਟੀ ਚਮਤ ਹੈ, ਉਹ ਮਰਿਆ ਹੋਇਆ ਜਿਉਂਦਾ ਹੋ ਗਿਆ, ਖੜਾ ਹੋ ਗਿਆ। ਸਤਿਗੁਰੂ ਜੀ ਕਹਿੰਦੇ ਇਸੇ ਕਰਕੇ ਖਾਲਸੇ ਦਾ ਜਿਹੜਾ ਬੋਲਬਾਲ ਹੈ ਨਾ ਨਿੰਗ ਸਿੰਘਾਂ ਦਾ, ਕੁੱਤੇ ਨੂੰ ਪੰਡਿਤ ਕਹਿੰਦੇ ਹੁੰਦੇ ਆ ਨਿੰਗ ਸਿੰਘ। ਸਤਿਗੁਰੂ ਜੀ ਕਹਿੰਦੇ ਪੰਡਿਤ ਜੀ ਆਹ ਤੇਰੇ ਜਾਤ ਭਾਈ ਆਏ, ਇਹਨਾਂ ਨਾਲ ਚਰਚਾ ਕਰ। ਜਦੋਂ ਸਤਿਗੁਰਾਂ ਨੇ ਕੁੱਤੇ ਨੂੰ ਕਿਹਾ ਚਰਚਾ ਕਰ, ਤੇਰੇ ਜਾਤ ਭਾਈ ਆਏ ਪੰਡਿਤ, ਪੰਡਿਤ ਤਾਂ ਹੋਰ ਲੋਹੇ ਲਾਖੇ ਹੋ ਗਏ ਵੀ ਅਸੀਂ ਸਭ ਤੋਂ ਉੱਚੀ ਜਾਤ ਸਾਡੀ, ਇੰਨੀ ਅਸੀਂ ਵਿੱਦਿਆ ਪੜ੍ਹੀ ਕਾਸ਼ੀ ਦੀ, ਸਾਨੂੰ ਕੁੱਤਿਆਂ ਨਾਲ ਰਲਾਤਾ, ਹਾਦੀ ਹੋ ਗਈ। ਅਤੇ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਸੁਣਨ ਦੀ ਦੇਰ ਸੀ, ਉਹ ਕੁੱਤਾ ਤਾਂ ਸੰਸਕ੍ਰਿਤ ਹੀ ਬੋਲਿਆ। ਕਹਿੰਦਾ ਪੰਡਿਤ ਜੀ ਕਸਮਨ ਪ੍ਰਯੋਜਨ ਪਰਵਿਰਤ ਤੇ, ਮਤਲਬ ਹੈ ਕੀ ਤੁਹਾਡਾ ਭਾਵ ਹੈ ਜਿਹਦੇ ਬਾਰੇ ਤੁਸੀਂ ਆ ਚਰਚਾ ਕਰਨੀ ਚਾਹੁੰਦੇ ਹੋ। ਅਤੇ ਉਹ ਹੈਰਾਨ ਹੋ ਗਏ ਵੀ ਕੀ ਬਣ ਗਿਆ, ਅਸੀਂ ਤਾਂ ਅਸੀਂ ਭਜਾਉਣਾ ਇਹਨੂੰ ਇੱਥੋਂ, ਇਹ ਤਾਂ ਗੱਲ ਹੋਰ ਹੀ ਹੋ ਗਈ, ਗੁਰੂ ਨਾਨਕ ਨੂੰ ਭਜਾਉਣ ਆਏ ਤਾਂ ਗੱਲ ਹੋਰ ਹੀ ਬਣ ਗਈ ਬਈ। ਅਤੇ ਫਿਰ ਉਸ ਕੁੱਤੇ ਨੂੰ ਪੰਡਿਤ ਪੁੱਛਦੇ ਹੈ ਗੋਪਾਲ ਦੱਤ, ਕਹਿੰਦਾ ਤੂੰ ਕੌਣ ਹੈ, ਸੰਸਕ੍ਰਿਤ ਬੋਲਦੇ। ਉਹ ਕਹਿੰਦਾ ਗੋਪਾਲ ਦੱਤ ਤੇਰੀ ਜਾਤ ਚੋਂ ਮੈਂ ਤੇਰਾ ਦਾਦਾ ਲੱਗਦਾ, ਤੇਰੇ ਪਿਓ ਦਾ ਪਿਓ, ਤੇਰੀ ਜਾਤ ਚੋਂ ਤੇਰਾ ਦਾਦਾ ਲੱਗਦਾ, ਮੇਰਾ ਨਾਂ ਵਿਸ਼ਨ ਦੱਤ ਹੈ। ਕਹਿੰਦਾ ਹੱਦ ਹੋ ਗਈ, ਤੁਸੀਂ ਤਾਂ ਏਡੇ ਵੱਡੇ ਪੰਡਿਤ, ਏਡੇ ਵੱਡੇ ਵਿਦਵਾਨ, ਹੈਂ ਤੁਸੀਂ ਕੁੱਤੇ ਦੀ ਜੂਨ 'ਚ ਇਹ ਕੀ ਗੱਲ ਬਣ ਗਈ, ਤੁਸੀਂ ਤਾਂ ਬੜੇ ਵੇਦਾਂ ਦੇ ਪੜ੍ਹਦੇ ਸੀ ਪਾਠ, ਤੁਸੀਂ ਤਾਂ ਬੜੇ ਪੁਰਾਣ ਪੜ੍ਹੇ ਸੀ, ਕਥਾ ਬੜੀ ਸੁਣਾਉਂਦੇ ਹੁੰਦੇ ਸੀ, ਆਹ ਕੀ ਹੋ ਗਿਆ। ਉਹ ਕਹਿਣ ਲੱਗਾ ਗੱਲ ਸੁਣੋ, ਮੈਂ ਵੀ ਤੁਹਾਡੇ ਵਰਗਾ ਹੀ ਸੀ, ਤੁਹਾਡਾ ਸੁਭਾਅ ਮੇਰੇ 'ਤੇ ਹੀ ਹੈ। ਇੱਥੇ ਇੱਕ ਸਾਧੂ ਆ ਗਏ, ਉਹ ਕਹਿੰਦਾ ਕਾਸ਼ੀ 'ਚ ਮੇਰਾ ਸੁਭਾਅ ਸੀ ਕੋਈ ਬਾਹਰਲਾ ਵਿਦਵਾਨ ਆ ਜਾਵੇ ਤਾਂ ਮੈਂ ਉਹਨੂੰ ਭਜਾ ਕੇ ਹੀ ਛੱਡਦਾ ਜੀ। ਉਹ ਸਾਧੂ ਸੀ ਕੋਈ ਪੂਰਨ ਮਹਾਤਮਾ, ਉਹਨਾਂ ਨੂੰ ਮੈਂ ਆਖਿਆ ਭਾਈ ਚਰਚਾ ਕਰੋ, ਉਹ ਕਹਿੰਦੇ ਵੀ ਅਸੀਂ ਕਰਦੇ ਨਹੀਂ। ਮੈਂ ਮਗਰ ਪਿਆ, ਉਹ ਉੱਠ ਕੇ ਤੁਰ ਗਏ। ਕਹਿੰਦਾ ਜਿੱਥੇ ਜਾ ਕੇ ਬੈਠੇ ਫਿਰ ਮੈਂ ਉੱਥੇ ਜਾ ਵੜਿਆ, ਕਰੋ ਚਰਚਾ, ਸਾਧ ਬਣਾਏ ਫਿਰਦੇ ਹਾਂ। ਕਹਿੰਦਾ ਉੱਥੋਂ ਉੱਠ ਕੇ ਫਿਰ ਇੱਥੇ ਆ ਗਏ ਤੀਜੇ ਥਾਂ। ਕਹਿੰਦਾ ਮੈਂ ਵੀ ਇੱਥੇ ਮਗਰ ਹੀ ਆ ਗਿਆ ਵੀ ਭਜਾਉਣੇ ਇੱਥੋਂ ਕਾਸ਼ੀ 'ਚੋਂ ਕੱਢਣੇ। ਕਹਿੰਦਾ ਜਦੋਂ ਮੈਂ ਇੱਥੇ ਆਇਆ ਆਖਰਕਾਰ ਉਹਨਾਂ ਦੇ ਮੁੱਖ ਤੋਂ ਇਹ ਸ਼ਬਦ ਨਿਕਲ ਗਿਆ ਕੁੱਤੇ ਵਾਂਗ ਮਗਰ ਲੱਗਿਆ ਛੱਡੇਗਾ ਵੀ ਖੈੜਾ। ਕਹਿੰਦੇ ਉਹਦਾ ਨਿਕਲਿਆ ਵਚਨ ਇਹੋ ਜਿਹਾ ਸਾਧੂ ਦਾ, ਉਹ ਪੂਰਾ ਹੋਇਆ ਕੁਛ ਦਿਨਾਂ ਬਾਅਦ ਮੈਂ ਛੱਡ ਗਿਆ ਸਰੀਰ ਮਰ ਗਿਆ, ਉਦੋਂ ਬਾਅਦ ਫਿਰ ਮੈਂ ਕੁੱਤੇ 'ਚ ਜੂਨ 'ਚ ਪਿਆ। ਇੱਥੇ ਮੈਂ ਇਰਦ ਗਿਰਦ ਫਿਰਦਾ ਫੁਰਦਾ ਰਿਹਾ ਇਸ ਬਾਗ ਦੇ, ਅਤੇ ਹੁਣ ਮੇਰੇ ਕੋਈ ਪੂਰਵਲਾ ਜਪ ਤਪ ਕੀਤਾ ਹੋਇਆ ਮੇਰਾ ਫਲ ਆ ਗਿਆ, ਜਿਸ ਕਰਕੇ ਅੱਜ ਜਗਤ ਗੁਰੂ ਗੁਰੂ ਨਾਨਕ ਦਿਓ ਮਿਲ ਗਏ, ਇਹਨਾਂ ਦੀ ਪੈ ਗਈ ਦ੍ਰਿਸ਼ਟੀ ਮੇਰੇ ਉੱਤੇ, ਤਾਂ ਮੈਂ ਸੁਰਜੀਤ ਹੋ ਗਿਆ, ਮੁੜ ਕੇ ਜਿਉਂਦਾ ਹੋ ਗਿਆ, ਹੱਡੀ ਫਿਰੀਆਂ ਪਈਆਂ ਕਰਨ ਪਿਆ। ਕਹਿੰਦੇ ਹੈ, ਕਹਿੰਦਾ ਹਾਂ ਇਵੇਂ ਹੀ ਹੈ, ਜੇ ਭਲਾ ਚਾਹੁੰਦੇ ਹੋ ਇਹਨਾਂ ਦੇ ਚਰਨੀ ਲੱਗ ਜਾਓ, ਤੁਹਾਡੀ ਵੀ ਕਲਿਆਣ ਹੋ ਜਾਏਗੀ, ਸੁੱਖ ਸ਼ਾਂਤੀ ਮਿਲ ਜਾਏਗੀ। ਫਿਰ ਗੁਰੂ ਨਾਨਕ ਦੇ ਚਰਨ ਪਕੜ ਲਏ, ਮਹਾਰਾਜ ਬਖਸ਼ ਲਓ, ਵਿਦਿਆ ਅਸੀਂ ਬਹੁਤ ਪੜ੍ਹੀ ਪਰ ਸਾਨੂੰ ਟਕਾ ਨਹੀਂ ਆਇਆ, ਪੜ੍ਹ ਕੇ ਸ਼ਾਂਤੀ ਨਹੀਂ ਮਿਲੀ, ਕਰੋ ਕਿਰਪਾ। ਇਸ ਪੰਜਵੇਂ ਪਾਤਸ਼ਾਹ ਦੀ ਬਾਣੀ ਤੋਂ ਪਹਿਲਾਂ ਉਹ ਸਲੋਕ ਸਹਿਸਕ੍ਰਿਤੀ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ, ਚਾਰ ਸਲੋਕ ਹੀ ਨੇ। ਉਹ ਚਾਰ ਸਲੋਕ ਮਹਾਰਾਜ ਜੀ ਨੇ ਉਸ ਪੰਡਿਤ ਗੋਪਾਲ ਦੱਤ ਨੂੰ ਸਤਿਗੁਰੂ ਜੀ ਨੇ ਉਚਾਰਨ ਕੀਤੇ ਸੁਣਾਏ। ਆਸਾ ਦੇ ਵਾਰ 'ਚ ਵੀ ਆਉਂਦੇ ਹੈ, ਇੱਥੇ ਵੀ ਆਉਂਦੇ ਹੈ। ਪੜ੍ਹ ਪੁਸਤਕ ਸੰਧਿਆ ਬਾਦਿਨ ਸਿਰ ਪੂਜ ਸਬਗਲ ਸਮਾਧਮ ਮੁਖ ਝੂਠ ਬਭੂਖਣ ਸਾਰੰਗ ਤ੍ਰੈਪਾਲ ਤਿਆਲ ਵਿਚਾਰਨ, ਇਹ ਚਾਰ ਸਲੋਕ ਸੀ। ਉਹਨੂੰ ਸ਼ਾਂਤੀ ਦਿੱਤੀ ਗੋਪਾਲ ਦੱਤ ਨੂੰ, ਅਤੇ ਫਿਰ ਕਿਹਾ ਗੋਪਾਲ ਦੱਤ, ਜੇ ਮਨ ਦੀ ਇਕਾਗਰਤਾ ਸ਼ਾਂਤੀ ਚਾਹੁੰਦਾ ਤਾਂ ਇਉਂ ਕਰ ਵੀ ਇਹ ਸਲੋਕ ਲਿਖ ਲਾ, ਇਹਦਾ ਨਿਤਨੇਮ ਕਰਿਆ ਕਰੀ, ਜਿੰਨੀ ਸ਼ਾਂਤੀ ਕਹੇਗਾ ਓਨੀ ਸ਼ਾਂਤੀ ਆਊਗੀ, ਟਕਾ ਮਿਲੂਗਾ, ਤੇਰੀ ਕਲਿਆਣ ਹੋ ਜੂਗੀ ਸਤਿਵਚਨ ਜੀ। ਕਹਿ ਕੇ ਉਹਨੇ ਘਰ ਰੱਖੇ ਬੜੇ ਸਤਿਕਾਰ ਨਾਲ ਉਹ ਕਾਗਜ਼ 'ਤੇ ਲਿਖ ਕੇ, ਜਿੰਨੀ ਜ਼ਿੰਦਗੀ ਸੀ ਪੜ੍ਹਦਾ ਰਿਹਾ, ਅਖੀਰ ਮਰ ਗਿਆ, ਕਲਿਆਣ ਹੋ ਗਈ ਉਹਦੀ। ਉਦੋਂ ਬਾਅਦ ਉਹਦਾ ਪੁੱਤਰ ਹੋਇਆ, ਉਸ ਤੋਂ ਬਾਅਦ ਅੱਗੇ ਉਹਦੇ ਪੋਤੇ ਹੋਏ, ਪੋਤੇ ਹਨ ਉਸ ਦੇ ਹਰੀ ਲਾਲ ਅਤੇ ਕ੍ਰਿਸ਼ਨ ਲਾਲ, ਦੋਸਤ ਹਨ। ਵਿਦਿਆ ਉਹਨਾਂ ਨੇ ਵੀ ਬਹੁਤ ਪੜ੍ਹੀ, ਬੜੀ ਵਿਦਿਆ ਪੜ੍ਹੀ, ਪਰ ਮਨ ਨੂੰ ਸ਼ਾਂਤੀ ਵਿੱਦਿਆ ਪੜ੍ਹ ਕੇ ਆਉਂਦੀ ਨਹੀਂ ਹੈ। ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ, ਸਤਿਗੁਰੂ ਜੀ ਕਹਿੰਦੇ। ਪੜ੍ਹੀ ਜਾਣਾ, ਉਹਨੂੰ ਯਾਦ ਕਰ ਲਿਆ, ਪੜ੍ਹ ਲਿਆ, ਉਹਨੂੰ ਯਾਦ ਕਰ ਲਿਆ, ਤਾਂ ਦੁਨੀਆਂ ਦਾ ਕੰਮ ਹੀ ਹੈ। ਪਰ ਜਿੰਨਾ ਚਿਰ ਪਰਮੇਸ਼ਰ ਦਾ ਚਿੰਤਨ ਨਹੀਂ ਕਰਦਾ, ਹਿਰਦੇ ਨੂੰ ਸ਼ਾਂਤੀ ਨਹੀਂ ਆਉਂਦੀ। ਇਹ ਸੋਚਦੇ ਸੋਚਦੇ ਕਹਿੰਦੇ ਵੀ ਆਪਾਂ ਕੋਈ ਗ੍ਰੰਥ ਤਾਂ ਛੱਡਿਆ ਨਹੀਂ ਕੋਈ ਪੜ੍ਹਨੋਂ, ਸੰਸਕ੍ਰਿਤ ਦਾ ਜਾਂ ਹੋਰ, ਵੀ ਮਨ ਨੂੰ ਸ਼ਾਂਤੀ ਫੇਰਨੀ ਹੈ, ਕੀ ਕਰੀਏ। ਇੱਕ ਦਿਨ ਸੋਚਦਿਆਂ ਸੋਚਦਿਆਂ ਕਹਿੰਦੇ ਵੀ ਆਪਣਾ ਦਾਦਾ ਸੀ, ਛੋਟੇ ਹੁੰਦਿਆਂ ਦੇਖਿਆ, ਉਹ ਬੜਾ ਸਮਾਧੀ 'ਚ ਬੈਠਦਾ ਸੀ, ਬੜੀ ਸ਼ਾਂਤੀ ਸੀ ਉਹਨੂੰ, ਆਪਾਂ ਦੇਖੀਏ ਉਹ ਕਿਹੜੇ ਗ੍ਰੰਥ ਪੜ੍ਹਦਾ ਸੀ। ਗ੍ਰੰਥ ਲੱਭਣ ਲੱਗੇ ਪੁਸਤਕਾਲਾ ਉਸ ਦਾ, ਸਾਰੇ ਗ੍ਰੰਥਾਂ ਵਾਲਾ ਪੁਸਤਕਾਲਾ ਸਾਰਾ ਖੋਲਿਆ, ਦੇਖਦੇ ਆ ਵੀ ਮੇਰਾ ਪੜ੍ਹਿਆ ਹੋਇਆ, ਆ ਵੀ ਮੇਰਾ ਪੜ੍ਹਿਆ ਹੋਇਆ, ਆ ਵੀ ਮੇਰਾ ਪੜ੍ਹਿਆ ਹੋਇਆ, ਸਾਰੇ ਦੇਖ ਦੇਖ ਕੇ ਰੱਖੀ ਜਾਂਦੇ ਆ। ਇੱਕ ਦਿਨ ਇੱਕ ਕਾਗਜ਼ ਮਿਲਿਆ, ਛੋਟਾ ਜਿਹਾ ਟੁਕੜਾ ਕਾਗਜ਼ ਦਾ, ਉਹਦੇ ਉੱਤੇ ਚਾਰ ਸਲੋਕ ਲਿਖੇ ਹੋਏ। ਪੜ੍ਹ ਪੁਸਤਕ ਸੰਧਿਆ ਬਾਦਨ ਵਾਲੇ। ਉਹ ਚਾਰ ਸਲੋਕੇ ਹਰੀ ਲਾਲ ਅਤੇ ਕ੍ਰਿਸ਼ਨ ਲਾਲ ਨੇ ਪੜ੍ਹੇ, ਮਨ ਨੂੰ ਸ਼ਾਂਤੀ ਆਈ। ਫਿਰ ਪੜ੍ਹੇ ਹੋਰ ਸ਼ਾਂਤੀ ਆਈ, ਫਿਰ ਪੜ੍ਹੇ ਹੋਰ ਸ਼ਾਂਤੀ ਆਈ। ਕਹਿੰਦੇ ਆਹ ਮਿਲੀ ਹੈ ਅੱਜ ਗੱਲ ਸ਼ਾਂਤੀ ਵਾਲੀ। ਅਖੀਰ ਦੇ ਉੱਤੇ ਕੁਹ ਨਾਨਕ ਮਿਹ ਚੋ ਧਿਆਵੈ ਬਿਨ ਸਤਿਗੁਰ ਵਾਟ ਨਾ ਪਾਵੈ ਲਿਖਿਆ। ਫਿਰ ਪਤਾ ਲੱਗਿਆ ਤਾਂ ਗੁਰੂ ਨਾਨਕ ਦਾ ਸਲੋਕ ਹੈ, ਗੁਰੂ ਨਾਨਕ ਦੀ ਬਾਣੀ ਹੈ। ਵੇਦ ਬਾਣੀ ਨਾਲ ਸ਼ਾਂਤੀ ਨਹੀਂ ਮਿਲਣੀ, ਗੁਰੂ ਨਾਨਕ ਦੀ ਬਾਣੀ ਨਾਲ ਸ਼ਾਂਤੀ ਮਿਲੀ ਹੈ। ਗੁਰੂ ਨਾਨਕ ਦੀ ਤਲਾਸ਼ ਕਰੀਏ। ਪਤਾ ਲੱਗਿਆ ਗੁਰੂ ਨਾਨਕ ਜੀ ਦੇ ਹੁਣ ਪੰਜਵੇਂ ਸਰੂਪ ਹਨ, ਸ੍ਰੀ ਅੰਮ੍ਰਿਤਸਰ ਸਾਹਿਬ ਹਨ। ਕਾਸ਼ੀ ਤੋਂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਹਨ। ਪਹਿਲਾਂ ਤਾਂ ਅੰਮ੍ਰਿਤ ਸਰੋਵਰ 'ਚ ਇਸ਼ਨਾਨ ਕੀਤਾ, ਸਿੱਖਾਂ ਨੂੰ ਪੁੱਛਿਆ ਵੀ ਸਤਿਗੁਰੂ ਜੀ ਦੇ ਦਰਸ਼ਨ ਕਿੱਥੇ ਹੋਣਗੇ। ਗੁਰਸਿੱਖਾਂ ਨੇ ਕਿਹਾ ਰਾਮਸਰ ਸਰੋਵਰ 'ਤੇ ਗੁਰਬਾਣੀ ਦੀ ਲਿਖਵਾਈ ਕਰਵਾ ਰਹੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਫਿਰ ਉੱਥੇ ਆਏ, ਰਾਮਸਰ ਸਰੋਵਰ 'ਤੇ ਇਸ਼ਨਾਨ ਕੀਤਾ, ਮੱਥਾ ਟੇਕਿਆ, ਮਹਾਰਾਜ ਨੂੰ ਮਿਲੇ। ਦਰਸ਼ਨ ਕਰਕੇ ਮਨ ਨੂੰ ਸ਼ਾਂਤੀ ਆਈ। ਉਹ ਚਾਰ ਸਲੋਕ ਸੀ ਜਿਹੜੇ ਅੱਗੇ ਰੱਖਤੇ ਮਹਾਰਾਜ ਦੇ ਮੱਥਾ ਟੇਕ ਕੇ। ਸਤਿਗੁਰੂ ਜੀ ਇਹੀ ਗੁਰਬਾਣੀ ਲਿਖਵਾ ਰਹੇ ਸਨ ਅਤੇ ਬੇਨਤੀ ਕੀਤੀ। ਮਹਾਰਾਜ ਕਹਿੰਦੇ ਆਓ ਭਾਈ, ਦੱਸਿਆ ਮਹਾਰਾਜ ਅਸੀਂ ਕਾਸ਼ੀ ਤੋਂ ਆਏ ਹਾਂ, ਸਾਨੂੰ ਆਹ ਗੁਰੂ ਨਾਨਕ ਦੀ ਬਾਣੀ ਮਿਲੀ ਹੈ, ਇਹਦੇ ਨਾਲ ਸ਼ਾਂਤੀ ਆਈ ਹੈ, ਨਹੀਂ ਤਾਂ ਸਾਨੂੰ ਸ਼ਾਂਤੀ ਨਹੀਂ ਆਈ। ਸਾਡੇ ਵੱਡਿਆਂ ਨੂੰ ਗੁਰੂ ਨਾਨਕ ਨੇ ਉਪਦੇਸ਼ ਦਿੱਤਾ, ਉਹਨੇ ਸ਼ਾਂਤੀ ਪ੍ਰਾਪਤ ਕੀਤੀ ਅਤੇ ਕਲਿਆਣ ਨੂੰ ਪ੍ਰਾਪਤ ਹੋਏ। ਹੁਣ ਤੁਸੀਂ ਕਿਰਪਾ ਕਰੋ, ਤੁਸੀਂ ਸਾਡੇ ਵੱਡੇ ਹੋ, ਕਿਰਪਾ ਕਰਕੇ ਸਾਡੀ ਕਲਿਆਣ ਦੀ ਉਪਦੇਸ਼ ਦਿਓ। ਮਹਾਰਾਜ ਕਹਿੰਦੇ ਲਓ ਭਾਈ, ਤੁਹਾਨੂੰ ਬਾਣੀ ਉਪਦੇਸ਼ ਦਿੰਦੇ ਹਾਂ, ਇਹ ਪੜ੍ਹਿਆ ਕਰੋ ਉਹਨਾਂ ਦੀ ਬੋਲੀ, ਕਿਉਂਕਿ ਉਹ ਸੰਸਕ੍ਰਿਤੀ ਵਾਲੇ ਸਨ, ਸੰਸਕ੍ਰਿਤ ਪੜ੍ਹਦੇ ਸਨ, ਬੋਲਦੇ ਸਨ। ਮਹਾਰਾਜ ਨੇ ਉਸੇ ਤਰ੍ਹਾਂ ਹੀ ਉਹਨਾਂ ਨੂੰ ਉਪਦੇਸ਼ ਦਿੱਤਾ ਹੈ ਇਸ ਬਾਣੀ ਦੇ ਅੰਦਰ। ਪਹਿਲੇ ਦੋ ਸਲੋਕਾਂ ਦੇ ਵਿੱਚ ਮਹਾਰਾਜ ਨੇ ਮੋਹ ਦਾ ਖੰਡਨ ਕੀਤਾ, ਫਿਰ ਦੋ ਸਲੋਕਾਂ ਵਿੱਚ ਤਨਹੰਗਤਾ ਦਾ ਖੰਡਨ ਕੀਤਾ, ਸੰਸਾਰ ਦੇ ਮੋਹ ਨੂੰ ਤਜ ਕੇ ਪਰਮੇਸ਼ਰ ਵਿੱਚ ਜੁੜਨ ਦਾ ਉਪਦੇਸ਼ ਹੈ ਸਾਰੀ ਬਾਣੀ 'ਚ। ਜੋ ਉਪਦੇਸ਼ ਬਖਸ਼ਿਸ਼ ਕਰਦੇ ਨੇ, ਸ਼ਰਵਣ ਕਰੀਏ।
ਸਲੋਕ ਸਹਿਸਕ੍ਰਿਤੀ ਮਹੱਲਾ ਪੰਜਵਾ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ।
ਸਤਿਗੁਰੂ ਜੀ ਪਹਿਲਾਂ ਮੰਗਲ ਕਰਦੇ, ਉੱਤੇ ਲਿਖੇ ਸਿਰਲੇਖ ਸਲੋਕ ਸਹਿਸਕ੍ਰਿਤੀ ਮਹੱਲਾ ਪੰਜਵਾ। ਸਹਿਸਕ੍ਰਿਤੀ ਸੰਸਕ੍ਰਿਤ ਦੀ ਮਾਂ ਹੈ, ਜਿਹਦੇ ਚੋਂ ਸਹਿਸਕ੍ਰਿਤੀ ਸੰਸਕ੍ਰਿਤ ਨਿਕਲੀ ਹੈ। ਸੰਸਕ੍ਰਿਤ ਉਸ ਇਲਾਕੇ ਦੀ, ਸਾਰੇ ਦੀ ਉਸ ਸਮੇਂ ਦੀ ਭਾਸ਼ਾ ਸੀ ਅਤੇ ਸਹਿਸਕ੍ਰਿਤੀ ਦੇ ਵਿੱਚੋਂ ਨਿਕਲੀ ਹੋਈ ਹੈ। ਇਸੇ ਤਰ੍ਹਾਂ ਹੀ ਹੁਣ ਜਿਹੜੀ ਸਾਡੀ ਭਾਸ਼ਾ ਹੈ, ਇਹ ਵੀ ਸੰਸਕ੍ਰਿਤ ਸੰਸਕ੍ਰਿਤੀ ਹੈ, ਗੁਰਮੁਖੀ ਵੀ ਸੰਸਕ੍ਰਿਤੀ ਹੈ, ਹਿੰਦੀ ਵੀ ਸੰਸਕ੍ਰਿਤੀ ਹੈ, ਪੰਜਾਬੀ ਵੀ ਸੰਸਕ੍ਰਿਤੀ ਹੈ। ਇਹਦੇ ਮੂਲ ਵਿੱਦਿਆ ਜਿਹੜੀ ਹੈ, ਉੱਪਰ ਲਿਖਿਆ ਵੀ ਸਲੋਕ ਸਹਿਸਕ੍ਰਿਤੀ, 67 ਸਲੋਕ ਨੇ ਇਹ। ਸਹਿਸਕ੍ਰਿਤੀ ਦੇ ਪੰਜਵੇਂ ਪਾਤਸ਼ਾਹ ਮਹਾਰਾਜ ਦਾ ਉਚਾਰਨ ਕੀਤੇ ਹੋਏ ਹਨ। ਪਹਿਲਾਂ ਮਹਾਰਾਜ ਨੇ ਮੰਗਲ ਕੀਤਾ, ਇੱਕ ਅਦਵੈਤ ਸਰੂਪ, ਜਿਹਦੇ ਵਰਗਾ ਕੋਈ ਨਾ ਹੋਵੇ ਉਹਨੂੰ ਅਦਵੈਤ ਕਹਿੰਦੇ ਹੈ, ਅਦੁੱਤੀ। ਇੱਕ ਅਦੁੱਤੀ ਪਰਮੇਸ਼ਰ ਹੈ ਜਿਹੜਾ ਉਸਨੂੰ ਇੱਕ ਓਅੰਕਾਰ ਉਚਾਰਨ ਕਰਦਾ, ਉਹਦੀ ਉਹ ਰੱਖਿਆ ਕਰਦਾ। ਚਾਰਨੇ ਮਾਤਰ ਸੇ ਰੱਖਿਆ ਕਰਨ ਵਾਲਾ ਓਅੰਕਾਰ ਹੈ। ਸਤ ਨਾਮ, ਤਿਸ ਪਰਮੇਸ਼ਰ ਦਾ ਨਾਮ ਸਤ ਹੈ, ਪ੍ਰਸਿੱਧ ਹੈ। ਸਮੂਹ ਸ੍ਰਿਸ਼ਟੀ ਦਾ ਉਹ ਕਰਤਾ ਹੈ, ਪੁਰਖ ਕਹੀਏ ਪੂਰਨ ਹੈ।
ਨਿਰਭਉ ਨਿਰਵੈਰੁ
ਐਸਾ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਕਿਸੇ ਦਾ ਭਉ ਨਹੀਂ ਹੈ। ਨਿਰਭਉ ਤਾਂ ਸਾਡੇ ਕਈ ਹੁੰਦੇ ਆ, ਡਰਦੇ ਨਹੀਂ ਹੁੰਦੇ ਕਿਸੇ ਤੋਂ, ਸੂਰਮੇ ਸਿੰਘ, ਪਰ ਉਹ ਐਸਾ ਨਿਰਭਉ ਹੈ, ਨਿਰਭਉ ਜਪੈ ਸਗਲ ਭਉ ਮਿਟੈ। ਉਹਦਾ ਪਰਮੇਸ਼ਰ ਦਾ ਨਾਮ ਜਪਣਾ ਅਤੇ ਜਿਹੜਾ ਕੋਈ ਜਪ ਲਵੇ ਉਹਦਾ ਵੀ ਡਰ ਮਿਟ ਜਾਂਦਾ ਹੈ। ਪਰਮੇਸ਼ਰ ਦਾ ਨਾਮ ਜਪੇ ਅਤੇ ਉਹਦਾ ਵੀ ਡਰ ਮਿਟ ਜਾਂਦਾ ਹੈ। ਸੁੱਤੇ ਸਾਡੇ ਸੰਸਾਰੀ ਲੋਕਾਂ ਦਾ ਸੁਭਾਅ ਹੈ, ਕਿਸੇ ਬੱਚੇ ਨੂੰ ਡਰ ਲੱਗਦਾ, ਕਹਿੰਦੇ ਵਾਹਿਗੁਰੂ ਵਾਹਿਗੁਰੂ ਕਹਿ ਲਈ, ਡਰ ਹਟ ਜੂ, ਆਪ ਹੀ ਹਟ ਜਾਂਦਾ। ਪਰਮੇਸ਼ਰ ਦਾ ਨਾਮ ਲਏ ਤੋਂ ਐਸਾ ਨਿਰਭਉ ਹੈ, ਨਿਰਵੈਰ ਹੈ, ਵੈਰ ਭਾਵਨਾ ਤੋਂ ਰਹਿਤ ਹੈ। ਉਹਦਾ ਮੂਰਤ ਸਰੂਪ ਹੈ ਜਿਹੜਾ ਅਕਾਲ ਹੈ, ਤ੍ਰੇਈ ਕਾਲ ਆਵਾਦ ਹੈ, ਨਾ ਪਿੱਛੇ ਕਦੇ ਉਹ ਨਾਸ਼ ਹੋਇਆ, ਨਾ ਹੁਣ ਨਾਸ਼ ਹੋਣਾ, ਨਾ ਗਾਂਹ ਨੂੰ ਕਿਸੇ ਨਾਸ਼ ਹੋਣਾ, ਐਸਾ ਹੈ। ਅਜੂਨੀ ਜੂਨੀਆਂ ਤੋਂ ਰਹਿਤ ਹੈ, ਕਿਸੇ ਜੂਨੀ ਵਿੱਚ ਨਹੀਂ ਆਉਣ ਵਾਲਾ, ਗਰਭ ਵਿੱਚ ਨਹੀਂ ਆਉਣ ਵਾਲਾ। ਸਹਿ ਭੰਗ ਸੁੱਤੇ ਪ੍ਰਕਾਸ਼ ਹੈ, ਕਿਸੇ ਦਾ ਪ੍ਰਕਾਸ਼ਤਾ ਨਹੀਂ ਹੈ। ਕਿਸੇ ਦਾ ਪ੍ਰਕਾਸ਼ ਕੀਤਾ ਹੋਇਆ ਨਹੀਂ ਹੈ। ਗੁਰਪ੍ਰਸਾਦ, ਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਉਹ ਪਰਮੇਸ਼ਰ ਪ੍ਰਾਪਤ ਹੁੰਦਾ। ਹੁਣ ਮੋਹ ਨੂੰ ਦੂਰ ਕਰਨ ਦਾ ਉਪਦੇਸ਼ ਦਿੰਦੇ ਹਨ।
ਕਤੰਚ ਮਾਤਾ ਕਤੰਚ ਪਿਤਾ ਕਤੰਚ ਬਣਤਾ ਬਿਨੋਦ ਸੁਤ ਹੈ।
ਸਤਿਗੁਰੂ ਜੀ ਕਹਿੰਦੇ ਕਤੰਚ ਕੀ ਹੈ, ਮਾਤਾ ਕਤੰਚ ਪਿਤਾ ਕੀ ਹੈ, ਪਿਤਾ ਕਤੰਚ ਕਾਹਦੇ ਹਨ, ਮਾਤਾ ਕਾਹਦੇ ਹਨ, ਪਿਤਾ ਕਤੰਚ ਮਾਤਾ ਕਤੰਚ ਪਿਤਾ, ਕਦੋਂ ਕਦੇ ਹਨ ਮਾਤਾ ਅਤੇ ਕਦੋਂ ਕਦੇ ਪਿਤਾ ਹਨ। ਕਤੰਚ ਮੋਹ ਕੁਟੰਬੇ ਅਤੇ ਕੁਟੰਬ ਪਰਿਵਾਰ ਨੂੰ ਕਹਿੰਦੇ ਨੇ। ਪਰਿਵਾਰ ਦਾ ਮੋਹ ਹੈ ਜਿਹੜਾ, ਕਾਹਦਾ ਹੈ, ਕੀ ਹੈ, ਕਦੋਂ ਕਦਾ ਹੈ।
ਕਤੰਚ ਭਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬੇ ਅਤੇ
ਕਤੰਚ ਮਾਤਾ ਕਤੰਚ ਪਿਤਾ। ਕਤੰਚ ਮਾਤਾ ਕਦੋਂ ਕਦੀ ਮਾਤਾ ਹੈ, ਜਦੋਂ ਇਹ ਸਰੀਰ ਮਿਲਿਆ ਉਦੋਂ ਹੀ ਮਾਤਾ ਬਣੀ ਨਾ, ਜਦੋਂ ਸਰੀਰ ਨਹੀਂ ਸੀ ਉਦੋਂ ਤਾਂ ਨਹੀਂ ਸੀ। ਇਸੇ ਤਰ੍ਹਾਂ ਜਦੋਂ ਸਰੀਰ ਨਹੀਂ ਹੋਣਾ ਉਦੋਂ ਵੀ ਨਹੀਂ ਹੋਣੀ, ਇਸੇ ਤਰ੍ਹਾਂ ਹੀ ਪਿਤਾ ਹੈ। ਮਨੁੱਖ ਸਰੀਰ ਬਹੁਤ ਫਿਰਦੇ ਹੈ, ਪੁੱਤਰ ਜਨਮਿਆ ਤਾਂ ਪਿਤਾ ਬਣਿਆ, ਜੇ ਪੁੱਤਰ ਨਹੀਂ ਤਾਂ ਪਿਤਾ ਵੀ ਨਹੀਂ। ਇਸੇ ਤਰ੍ਹਾਂ ਕਤੰਚ ਭਰਾਤ ਮੀਤ ਹਿਤ ਬੰਧਵ, ਕਤੰਚ ਕੀ ਹੈ, ਮਾਤਾ ਭਰਾ ਕੀ ਹੈ, ਮਿੱਤਰ ਕਦੋਂ ਕਦੇ ਮਿੱਤਰ ਹਨ, ਕਾਹਦੇ ਮਿੱਤਰ ਹਨ। ਹਿਤ ਬੰਧਵ, ਹਿਤ ਮੋਹ ਕਰਨ ਵਾਲੇ ਬੰਧਵ ਸੰਬੰਧੀ ਇਹ ਕਦੋਂ ਕਦੇ ਹਨ। ਅਤੇ ਕੁਟੰਬ ਹੁੰਦਾ ਹੈ ਇਸਤਰੀ ਤੋਂ ਵਧਿਆ ਪਰਿਵਾਰ, ਅਤੇ ਕਦੋਂ ਕਦੇ ਹਨ ਭਾਈ, ਇਹ ਸਾਰਾ ਪਰਿਵਾਰ ਕਦੋਂ ਕਦਾ ਹੈ, ਭਾਵ ਸਰੀਰ ਦੇ ਨਾਲ ਹੀ ਸੰਬੰਧਿਤ ਹੈ।
ਕਤੰਚ ਚਪਲ ਮੋਹਨੀ ਰੂਪੰ ਵੇਖੰਤੇ ਤਿਆਗੰ ਕਰੋਤ।
ਕਤੰਚ ਚਪਲ ਮੋਹਨੀ ਰੂਪੰ, ਕਤੰਚ ਕੀ ਹੈ, ਚਪਲ ਚੰਚਲ, ਮੋਹਣੀ ਮੋਹ ਲੈਣ ਵਾਲਾ ਰੂਪ ਇਸਤਰੀ ਦਾ ਕੀ ਹੈ। ਕਤੰਚ ਚਪਲ ਚੰਚਲ ਕਰ ਦਿੰਦੀ ਹੈ ਜਿਹੜੀ ਮਾਇਆ, ਮਾਇਆ ਮਨ ਨੂੰ ਚੰਚਲ ਕਰ ਦਿੰਦੀ ਹੈ। ਦੋ ਤਰ੍ਹਾਂ ਦੀ ਹੈ, ਜੜ ਮਾਇਆ ਵੀ ਚੰਚਲ ਕਰਦੀ ਹੈ, ਚੇਤਨ ਵੀ ਚੰਚਲ ਕਰਦੀ ਹੈ। ਮੋਹ ਲੈਣ ਵਾਲੀ ਹੈ, ਜੜ ਮਾਇਆ ਵੀ ਮੋਹਦੀ ਹੈ, ਚੇਤਨ ਵੀ ਮੋਹਦੀ ਹੈ। ਜੜ ਮਾਇਆ ਜਿਤਨੇ ਮਕਾਨ ਹਨ, ਜਿਤਨਾ ਧਨ ਦੌਲਤ ਖਜ਼ਾਨਾ ਜ਼ਮੀਨ ਜਾਇਦਾਦ ਹੈ, ਕਾਰੋਬਾਰ ਹੈ, ਇਹ ਸਾਰੀ ਹੈ ਜੜ ਮਾਇਆ। ਜਿੰਨੇ ਸਰੀਰ ਨੇ ਇਹ ਚੇਤਨ ਮਾਇਆ, ਇਹ ਸਾਰੀ ਹੀ ਜਿਤਨੀ ਵੀ ਇਹ ਮਾਇਆ ਹੈ ਸਾਰੀ ਮੋਹਣੀ ਮੋਹ ਲੈਣ ਵਾਲੀ ਹੈ। ਚੱਪਲ ਚੰਚਲ ਮਾਇਆ ਜਿਹੜੀ ਹੈ ਇਹ ਮੋਹ ਲੈਣ ਵਾਲੀ ਹੈ, ਬਿਰਤੀ ਨੂੰ ਚੰਚਲ ਕਰਦੀ ਹੈ। ਮਾਇਆ ਤੋਂ ਅੱਗੇ ਪੜ੍ਹੋ,
ਤਤਾਂਚ ਚੱਪਲ ਮੋਹਨੀ ਰੂਪੰ ਪੇਖੰਤੇ ਤਿਆਗੰ ਕ੍ਰੋਧ।
ਸਤਿਗੁਰੂ ਜੀ ਕਹਿੰਦੇ ਦੇਖਦਿਆਂ ਦੇਖਦਿਆਂ ਛੱਡ ਜਾਂਦੀ ਹੈ, ਜੜ ਮਾਇਆ ਵੀ ਦੇਖਦਿਆਂ ਦੇਖਦਿਆਂ ਛੱਡ ਜਾਂਦੀ ਹੈ, ਚੇਤਨ ਮਾਇਆ ਵੀ ਦੇਖਦਿਆਂ ਦੇਖਦਿਆਂ ਛੱਡ ਜਾਂਦੀ ਹੈ, ਗਾਂਹ ਤੁਰ ਜਾਂਦੇ ਹੈ ਸਰੀਰ। ਪੇਖੰਤੇ ਤਿਆਗੰ ਕ੍ਰੋਧ, ਦੇਖਦਿਆਂ ਹੀ ਤਿਆਗੰ ਕ੍ਰੋਧ ਛੱਡ ਜਾਂਦੀ ਹੈ, ਸਰੀਰ ਛੱਡ ਜਾਂਦੇ ਨੇ ਸਾਥ, ਕਦੇ ਕਿਸੇ ਦਾ ਸਰੀਰ ਸਾਥ ਨਹੀਂ ਦਿੱਤਾ ਸਦਾ ਵਾਸਤੇ, ਵਿੱਚ ਹੀ ਟੁੱਟ ਜਾਂਦੇ ਹਨ।
ਰਹੰਤ ਸੰਗ ਭਗਵਾਨ ਸਿਮਰਨ।
ਹਾਂਜੀ, ਪੰਡਿਤ ਕ੍ਰਿਸ਼ਨ ਲਾਲ ਕਹਿਣ ਲੱਗਾ, ਮਹਾਰਾਜ ਜੇ ਮਾਂ ਨਹੀਂ ਰਹਿੰਦੀ, ਪਿਓ ਨਹੀਂ ਨਾਲ ਰਹਿੰਦਾ, ਘਰਵਾਲੀ ਨਹੀਂ ਨਾਲ ਰਹਿੰਦੀ, ਪੁੱਤਰ ਧੀਆਂ ਨਹੀਂ ਨਾਲ ਰਹਿੰਦੇ, ਫਿਰ ਨਾਲ ਕੌਣ ਰਹਿੰਦਾ? ਹੋਰ ਹੈ ਵੀ ਕੀ ਇਹਦੂ ਬਿਨਾਂ ਸੰਸਾਰ ਵਿੱਚ ਜਿਹੜਾ ਨਾਲ ਸਾਥ ਨਿਭਾਵੇ। ਫਿਰ ਪੜੋ ਪੰਕਤੀ,
ਰਹੰਤ ਸੰਗ ਭਗਵਾਨ ਸਿਮਰਨ।
ਹਾਂ ਜੀ, ਸਤਿਗੁਰੂ ਜੀ ਕਹਿੰਦੇ ਰਹਿੰਦਾ ਹੈ ਭਗਵਾਨ, ਪਰਮੇਸ਼ਰ ਦਾ ਸਿਮਰਨ, ਪਰਮੇਸ਼ਰ ਨੂੰ ਯਾਦ ਕਰੀਏ ਨਾ, ਹਮੇਸ਼ਾ ਵਾਸਤੇ ਨਾਲ ਰਹਿੰਦਾ ਹੈ।
ਨਾਨਕ ਲਭਦਿਆਂ ਅਚੁੱਤ ਤਨ ਹੈ।
ਕਹਿੰਦੇ ਜੀ ਉਹ ਜਿਹੜਾ ਪਰਮੇਸ਼ਰ ਹੈ, ਉਹਦੇ ਜਿਹਦੇ ਸਿਮਰਨ ਤੁਸੀਂ ਕਹਿੰਦੇ ਹੋ ਨਾਲ ਰਹਿੰਦਾ ਹੈ, ਅਤੇ ਉਹ ਕਿਹੋ ਜਿਹਾ ਹੈ? ਸਤਿਗੁਰੂ ਜੀ ਕਹਿੰਦੇ ਅਚੁੱਤ ਤਨ ਹੈ। ਉਹ ਅਚੁੱਤ ਹੈ, ਅਚੁੱਤ ਦਾ ਅਰਥ ਹੁੰਦਾ ਅਗੇੜਾ। ਅਗੇੜਾ ਸਿੱਧਾ ਸ਼ਬਦਾਂ 'ਚ ਕਹਿ ਦਈਏ ਵੀ ਜੰਮਣ ਮਰਨ ਤੋਂ ਰਹਿਤ ਹੈ, ਐਸਾ ਹੈ ਉਹ ਪਰਮੇਸ਼ਰ, ਜੰਮਣ ਮਰਨ ਤੋਂ ਰਹਿਤ ਹੈ ਭਾਈ। ਅਤੇ ਹਰੀ ਲਾਲ ਕਹਿਣ ਲੱਗਾ, ਮਹਾਰਾਜ ਉਹ ਤਾਂ ਠੀਕ ਹੈ, ਗ੍ਰੰਥਾਂ 'ਚ ਵੀ, ਵੇਦ ਸ਼ਾਸਤਰਾਂ 'ਚ ਵੀ ਸਭ ਕੁਛ ਐਵੇਂ ਲਿਖਿਆ ਹੋਇਆ ਸਾਰਿਆਂ 'ਚ ਵੀ ਉਹ ਜੰਮਣ ਮਰਨ ਤੋਂ ਰਹਿਤ ਹੈ ਪਰਮੇਸ਼ਰ, ਅਕਾਲ ਪੁਰਖ ਵਾਹਿਗੁਰੂ। ਮਹਾਰਾਜ ਲੱਭਦਾ ਕਿੱਥੋਂ ਹੈ? ਲਵੰਤ ਅਚੁੱਤ, ਫਿਰ ਪੜਿਓ,
ਨਾਨਕ ਲੱਭਦਿਆਂ ਅਚੁੱਤ ਤਨ ਹੈ।
ਹਾਂ, ਸਤਿਗੁਰੂ ਜੀ ਕਹਿੰਦੇ ਨਾਨਕ ਲੱਭਦਿਆਂ ਅਚੁੱਤ ਤਨ ਹੈ। ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਹਿੰਦੇ ਲੱਭ ਪੈਂਦਾ ਹੈ ਅਚੁੱਤ ਅਗੈੜ ਪਰਮੇਸ਼ਰ ਦੇ ਤਨੈ ਨਾਮ ਹੁੰਦਾ ਪੁੱਤਰ। ਪਰਮੇਸ਼ਰ ਦੇ ਪੁੱਤਰ ਨੇ ਜਿਹੜੇ ਉਹਨਾਂ ਕੋਲੋਂ ਲੱਭਦਾ। ਪਰਮੇਸ਼ਰ ਦੇ ਪੁੱਤ ਕੌਣ ਹੈ? ਸੰਤ ਜਨ ਪਰਮੇਸ਼ਰ ਦੇ ਪੁੱਤ ਹਨ, ਪੁੱਤਰ ਹਨ। ਅੱਗੇ ਆਵੇਗਾ ਉਹ ਪਰਮੇਸ਼ਰ ਵਾਹਿਗੁਰੂ ਵਸਦਾ ਕਿੱਥੇ ਹੈ?
ਜਗੰਤ ਮਾਤ ਪਿਤਾ ਸਨੇਹੰ।
ਸਤਿਗੁਰੂ ਜੀ ਕਹਿੰਦੇ ਇਸ ਕਰਕੇ ਤਰਕਾਰ ਹੈ, ਮਾਤਾ ਦਾ ਤਰਕਾਰ ਹੈ, ਪਿਤਾ ਦਾ ਸੁਨੇਹਣ ਕਹੀਏ ਮੋਹ ਕਰਨਾ, ਪ੍ਰੇਮ ਕਰਨਾ, ਇਹ ਤਰਕਾਰ ਹੈ। ਹੁਣ ਅਸੀਂ ਲੋਕ ਹਾਂ ਜਿਹੜੇ ਗ੍ਰਿਸ਼ਤੀ, ਮੈਂ ਵੀ ਤੁਹਾਡੇ ਅਰ ਗਈ ਹੈ, ਅਸੀਂ ਕਹਿੰਦੇ ਹਾਂ ਜਿਹਨੇ ਮਾਂ ਬਾਪ ਨਾਲ ਪਿਆਰ ਨਾ ਕੀਤਾ, ਪ੍ਰੇਮ ਨਾ ਕੀਤਾ, ਉਹ ਬੰਦਾ ਹੀ ਕਰ। ਸਤਿਗੁਰੂ ਜੀ ਕਹਿੰਦੇ ਤਰਕਾਰ ਹੈ। ਜੇ ਕਿਸੇ ਨੂੰ 100 ਵਾਰ ਫਿੱਟੇ ਮੂੰਹ ਕਹਿ ਤਾਂ ਇੱਕ ਲਾਹਣਤ ਬਣਦੀ ਹੈ, ਜੇ 100 ਵਾਰ ਕਿਸੇ ਨੂੰ ਲਾਹਣਤ ਕਹਿ ਤੇ ਉਹਨੂੰ ਇੱਕ ਤਰਕਾਰ ਬਣਦੀ ਹੈ। ਇੱਕ ਪਾਸੇ ਤਾਂ ਗੁਰਬਾਣੀ ਨੇ ਕਿਹਾ ਗੁਰਦੇਵ ਮਾਤਾ, ਗੁਰਦੇਵ ਪਿਤਾ, ਸਭ ਤੋਂ ਪਹਿਲਾਂ ਗੁਰੂ ਮਾਂ ਹੈ, ਫਿਰ ਪਿਤਾ ਹੈ, ਬਾਪ ਹੈ। ਇੱਕ ਪਾਸੇ ਕਹਿੰਦੇ ਤਰਕਾਰ ਹੈ ਉਹਨੂੰ, 100 ਵਾਰ ਲਾਹਣਤ ਕਹੋ ਤਾਂ ਇੱਕ ਤਰਕਾਰ ਬਣਦੀ ਹੈ। ਤ੍ਰਿਗੰਤ ਮਾਤਾ, ਤ੍ਰਿਗੰਤ ਪਿਤਾ, ਇਹਦਾ ਮਤਲਬ ਹੈ ਉਹ ਮਾਂ ਜਿਹੜੀ ਐਸੇ ਪਰਮੇਸ਼ਰ ਦੇ ਨਾਮ ਨਾਲੋਂ ਤੋੜੇ, ਜਿਵੇਂ ਨਾਮਦੇਵ ਦੀ ਮਾਤਾ ਕਹਿੰਦੀ ਸੀ, ਪੁੱਤ ਛੱਡ ਤੂੰ ਰਾਮ ਨਾਮ ਦਾ ਖਹਿੜਾ। ਜੇ ਕਹਿੰਦੇ ਐ ਤੂੰ ਖੁਦਾ ਕਹਿ ਲਿਆ ਕਰ, ਉਹ ਵੀ ਤਾਂ ਰੱਬ ਦਾ ਨਾਂ ਹੀ ਹੈ। ਛੋੜ ਰਾਮ ਕੀ ਨਾ ਭਜੈ ਖੁਦਾਏ। ਨਾਮਦੇਵ ਨੂੰ ਕਹਿੰਦੀ, ਛੱਡ ਖਹਿੜਾ ਰਾਮ ਦਾ, ਭਜਨ ਖੁਦਾ ਦਾ ਕਿਉਂ ਨਹੀਂ ਕਰ ਲੈਂਦਾ? ਖੁਦਾ ਖੁਦਾ ਖਦੇ ਤੈਨੂੰ ਛੱਡ ਦੇਣਗੇ, ਇੰਨੀ ਗੱਲ ਹੈ। ਐਵੇਂ ਫਸਿਆ ਬੈਠਾ। ਭਗਤ ਜੀ ਨੇ ਫਿਰ ਆਪਣੀ ਮਾਂ ਨੂੰ ਉੱਤਰ ਦਿੱਤਾ ਸੀ, ਗੁਰਬਾਣੀ ਚੰਕਤ ਹੈ। ਨਾਮਦੇਵ ਜੀ ਕਹਿੰਦੇ, ਨਾ ਹੋ ਤੇਰਾ ਪੁੰਗਰਾ, ਨਾ ਤੂੰ ਮੇਰੀ ਮਾਏ, ਪਿੰਡ ਪੜੈ ਤੋ ਹਰ ਗੁਣ ਗਾਏ। ਕਹਿੰਦੇ ਨਾ ਤੂੰ ਮੇਰੀ ਮਾਂ ਹੈ ਜਿਹੜੀ ਮੈਨੂੰ ਮੇਰੇ ਨਿਸ਼ਚੇ ਤੋਂ ਡਗਾਉਣੀ ਹੈ। ਮੈਨੂੰ ਜੋ ਮੇਰਾ ਧਰਮ ਹੈ ਉਸ ਅਨੁਸਾਰ ਨਾਮ ਨਹੀਂ ਜਪਣ ਦਿੰਦੀ, ਤੂੰ ਮੇਰੀ ਮਾਂ ਹੀ ਨਹੀਂ, ਜਾ ਮੈਂ ਤੇਰਾ ਪੁੱਤ ਨਹੀਂ। ਐਸੀ ਮਾਂ ਜਿਹੜੇ ਧਰਮ ਤੋਂ ਗਰਾਵੇ ਉਸ ਨੂੰ ਤਰਗੰਤ ਕੇ, ਉਹ ਮਾਂ ਜਿਹੜੀ ਪੁੱਤਰ ਨੂੰ ਧਰਮ ਤੋਂ ਡੇਗ ਦੇਵੇ, ਨਾਮ ਜਪਣ ਨਾ ਦੇਵੇ, ਆਖੇ ਤੂੰ ਕੀ ਲੈਣਾ ਕੇਸ ਰੱਖ ਕੇ ਮਨਾ ਦੇ, ਲਾਣਾ ਹੋ ਜੂਗਾ, ਧਮਕਾ ਹੋ ਜੂਗਾ, ਜਾਂ ਹਜਾਮਤ ਕਰਾਇਆ, ਇਹੋ ਜਿਹੀ ਮਾਂ ਤਰਕਾਰ ਹੈ। ਤਰਗੰਤ ਪਿਤਾ ਉਹ ਬਾਪ ਹਰਨਾਕਸ਼ ਵਰਗਾ, ਹਰਨਾਕਸ਼ ਦੇ ਘਰ ਹੀ ਸੀ ਨਾ ਭਗਤ ਪ੍ਰਹਿਲਾਦ ਪੁੱਤਰ। ਪ੍ਰਹਿਲਾਦ ਨੂੰ ਕਹਿੰਦਾ ਸੀ, ਰਾਮ ਨਾਮ ਨਹੀਂ ਜਪਣਾ, ਤੂੰ ਮੇਰਾ ਨਾਂ ਜਪਿਆ ਕਰ, ਹਰਨਾਕਸ਼ ਹਰਨਾਕਸ਼ ਕਿਹਾ ਕਰ, ਰੱਬ ਦਾ ਨਾਂ ਨਹੀਂ ਲੈਣਾ, ਰਾਮ ਨਾਮ ਨਹੀਂ ਕਹਿਣਾ। ਪਰ ਉਹ ਰਾਮ ਨਾਮ ਕਹਿੰਦਾ ਹੈ। ਇਹੋ ਜਿਹੇ ਪਿਤਾ ਨੂੰ ਤਰਕਾਰ ਹੈ।
ਸਨੇਹੰ ਭਰਾਤ ਬਾਂਧਵ ਹੈ
ਅਤੇ ਤਰਕਾਰ ਹੈ, ਸਨੇਹੰ ਨਾਮ ਹੁੰਦਾ ਮੋਹ ਦਾ। ਐਸੀ ਮਾਤਾ ਪਿਤਾ ਦਾ ਮੋਹ ਤਰਕਾਰ ਹੈ ਅਤੇ ਐਸੇ ਸੰਬੰਧੀ ਜਨਾਂ ਦਾ, ਸਰੀਰ ਦੇ ਸੰਬੰਧ ਤੋਂ ਚਾਚਾ ਤਾਇਆ ਹੋਰ ਜਿਤਨੇ ਵੀ ਐਸੇ ਰਿਸ਼ਤੇਦਾਰ ਹੁੰਦੇ ਨੇ ਸਰੀਰ ਦੇ ਨਾਲ ਸੰਬੰਧ ਰੱਖਣ ਵਾਲੇ, ਇਹਨਾਂ ਸਾਰਿਆਂ ਦੇ ਮੋਹ ਨੂੰ ਹੀ ਭਾਈ ਰੱਬ ਦੇ ਨਾਮ ਤੋਂ ਬਿਨਾਂ ਤਰਕਾਰ ਹੈ। ਤਰਕਾਰ ਹੈ ਸਨੇਹ ਮੋਹ ਜਿਹੜਾ ਬਨਤਾ ਬਿਲਾਸ ਸੁਤੈ, ਪੁੱਤਰ ਦੇ ਕੌਤਕਾਂ ਦੇ ਵਿੱਚ, ਨਾਰੀ ਇਸਤਰੀ ਦੇ ਕੌਤਕਾਂ ਦੇ ਵਿੱਚ ਮੋਹ ਕਰਦਾ ਹੈ, ਉਸਨੂੰ ਤਰਕਾਰ ਹੈ। ਤ੍ਰਿਗ ਸਨੇਹ ਗ੍ਰਿਹਾਰਥ ਕਹਿ, ਗ੍ਰਹਿਸਥ ਕਹਿੰਦੇ ਹੈ ਗ੍ਰਹਿ ਘਰ ਨੂੰ, ਘਰ ਦੇ ਅਰਥ ਮਾਇਆ ਦੇ ਵਿੱਚ ਜਿਹੜਾ ਸਨੇਹ ਕਰਦਾ ਹੈ ਉਸ ਕਹਿ ਦਾ ਅਰਥ ਨੂੰ, ਉਸ ਨੂੰ ਤਰਕਾਰ ਹੈ। ਗ੍ਰਹਾਰਥ ਕਹਿ ਘਰ ਦੇ ਪਦਾਰਥਾਂ, ਕਹਿ ਦਾ ਅਰਥ ਦੇ, ਘਰ ਦੇ ਪਦਾਰਥਾਂ ਦੇ ਵਿੱਚ ਸਨੇਹ ਕਰਦਾ ਉਸ ਨੂੰ ਤਰਕਾਰ ਹੈ। ਉਸ ਨੂੰ ਤਰਕਾਰ ਕਹਿ ਕਹੀਦਾ ਹੈ ਵੀ ਅਰਥ ਕਰੀਦੇ ਆ, ਤਿੰਨ ਅਰਥ, ਕਹਿ ਦਾ ਅਰਥ ਨੂੰ, ਕਹਿ ਦਾ ਅਰਥ ਦਾ, ਕਹਿ ਦਾ ਅਰਥ ਕਹੀਦਾ, ਉਸ ਨੂੰ ਤਰਕਾਰ ਕਹੀਦਾ ਹੈ। ਫਿਰ ਪੜੋ ਪੰਕਤੀ,
ਸਾਧ ਸੰਗ ਸਨੇਹ ਸਤਿਅੰ।
ਤੇ ਫਿਰ ਹਰੀ ਲਾਲ ਹੋਰੇ ਪੰਡਿਤ ਸੀ, ਵਿਦਵਾਨ ਸੀ, ਕਹਿੰਦੇ ਮਹਾਰਾਜ ਇਉਂ ਦੱਸੋ, ਫਿਰ ਮਾਤਾ ਪਿਤਾ ਦਾ, ਪੁੱਤਰ ਘਰ ਵਾਲੀ ਦਾ, ਸਾਰਾ ਹੀ ਸਨੇਹ ਜਿਹੜਾ ਪ੍ਰੇਮ ਕਰਨਾ ਹੈ, ਤਰਕਾਰਾਂ ਪਾਤੀਆਂ ਤੁਸੀਂ, ਫਿਰ ਕਰੇ ਕਿਹਦੇ ਨਾਲ? ਸਤਿਗੁਰੂ ਜੀ ਕਹਿੰਦੇ ਸਾਧ ਸੰਗ ਸਨੇਹ ਸਤਿਅੰ, ਜਿਹੜਾ ਸਾਧ ਸੰਗ ਦੇ ਵਿੱਚ ਸਨੇਹ ਪ੍ਰੇਮ ਕਰਨਾ ਨਾ, ਇਹ ਸੱਤ ਹੈ, ਚੰਗਾ ਹੈ, ਇਹ ਚੰਗੇ ਪਾਸੇ ਲਿਜਾਂਦਾ। ਸਰਦਾਰ ਹਰਬੰਸ਼ ਸਿੰਘ ਜੀ ਜਦੋਂ ਕਿਤੇ ਸ਼ਾਮ ਦੀ ਕਥਾ ਬੰਦ ਹੋ ਜਾਣੀ ਅਤੇ ਉਹਨੇ ਨਾਲ ਗੁਰਦੇਵ ਸਿੰਘ ਅਕਾਲੀ ਨੂੰ ਲੈ ਕੇ ਗਿਆ, ਨਹੀਂ ਜੀ ਸਾਡਾ ਕੰਮ ਤਾਂ ਖੜ ਗਿਆ, ਸੰਗਤ ਨਹੀਂ ਆਉਣ ਹੁੰਦੀ, ਬਜ਼ੁਰਗ ਪੰਜ ਸੱਤ ਕੀ ਹੁੰਦੇ ਸੀ, ਇਹ ਸਾਡਾ ਕੰਮ ਤਾਂ ਖੜ ਗਿਆ, ਕਿਉਂਕਿ ਸਾਧ ਸੰਗਤ ਦਾ ਜਿਹੜਾ ਪ੍ਰੇਮ ਹੈ ਨਾ ਇਹ ਸੱਤ ਹੈ, ਜਿਹੜਾ ਸਾਧ ਸੰਗਤ ਦਾ ਪ੍ਰੇਮ ਹੈ, ਸਤਿਗੁਰੂ ਜੀ ਕਹਿੰਦੇ ਇਹ ਭਾਈ ਸੱਤ ਹੈ, ਚੰਗਾ ਹੈ। ਸਾਧ ਸੰਗ ਸੁਨੇਹ ਸਤਿਅੰ
ਸੁਖਿਅੰ ਬਸੰਤ ਨਾਨਕ ਹੈ।
ਸਤਿਗੁਰੂ ਜੀ ਕਹਿੰਦੇ ਨਾਨਕ ਹੈ ਪੰਚਮ ਪਾਤਸ਼ਾਹ ਜੀ ਕਹਿੰਦੇ ਜੇ ਸਾਧ ਸੰਗਤ ਵਿੱਚ ਸੁਨੇਹ ਕਰੇ ਨਾ ਤਾਂ ਸੁਖਿਅੰ ਬਸੰਤ, ਸੁਖ ਦੇ ਵਿੱਚ ਵੱਸਦਾ ਹੈ।
ਮਿਥਿਅੰਤ ਦੇਹੰ ਖੀਣੰਤ ਬਲਨੰ
ਪਾਏ, ਮਿਥਿਅੰਤ ਦੇਹੰ ਖੀਣੰਤ ਬਲਨੰ, ਆਹ ਦੇਹ ਵੀ ਮਿਥਿਅੰਤ ਹੈ, ਮਿਥਿਆ ਨਾਸ਼ਵੰਤ ਹੈ, ਦਿਸਦੀ ਹੋਵੇ ਹੋਵੇ ਨਾ, ਅਸਲ ਵਿੱਚ ਉਹਨੂੰ ਨਾਸ਼ਵੰਤ ਕਹਿੰਦੇ, ਮਿਥਿਆ ਕਹਿੰਦੇ। ਮਿਥਿਅੰਤ ਦੇਹੰ, ਸਰੀਰ ਮਿਥਿਆ ਹੈ ਅਤੇ ਜਿਤਨਾ ਹੋਰ ਘਰ ਬਾਰ ਹੈ ਉਹ ਵੀ ਮਿਥਿਆ ਹੈ।
ਵਰਦੰਤ ਜਰੂਆ ਹਿਤਅੰਤ ਮਾਇਆ,
ਸਤਿਗੁਰੂ ਜੀ ਕਹਿੰਦੇ ਜੀਵ ਮਾਇਆ ਦੇ ਨਾਲ ਹਿੱਤ ਕਰਦਾ, ਉਸ ਪਾਸੇ ਦੇਖਦਾ ਨਹੀਂ ਕਿ ਵਰਦੰਤ ਜਰੂਆ, ਜਰੂਆ ਬੁਢੇਪੇ ਨੂੰ ਕਹਿੰਦੇ। ਇਸੇ ਕਰਕੇ ਸਤਿਗੁਰੂ ਜੀ ਯਾਦ ਕਰਾਉਂਦੇ ਆ ਗੁਰਬਾਣੀ ਵਿੱਚ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਪਈ ਨਹੀਂ ਬਾਣੀ, ਪਜਲੇ ਰੇ ਮਨ ਸਾਰੰਗ ਪਾਣੀ। ਸਤਿਗੁਰੂ ਪਾਤਸ਼ਾਹ ਗੁਰਬਾਣੀ 'ਚ ਕਹਿੰਦੇ ਨੇ ਮਾਤਾ ਇਹ ਸਮਝਦੀ ਹੈ ਪੁੱਤ ਵੱਡਾ ਪੋਤ ਹੈ, ਮੇਰਾ ਪੁੱਤ ਵੱਡਾ ਹੋ ਗਿਆ, ਹੁਣ ਇੰਨੇਵੇਂ ਸਾਲ ਦਾ ਜਨਮ ਹੈ, ਇਹਦਾ ਜਨਮ ਦਿਨ ਫਲਾਣਾ ਹੋ ਗਿਆ, ਆਹ ਜਨਮ ਇੰਨੇ ਸਾਲ ਦਾ ਹੋ ਗਿਆ, ਹੁਣ ਇਹ ਕਹਿੰਦੇ ਇਤਨਾ ਕੁ ਨਾ ਜਾਣਾ ਕਿ ਦਿਨ ਦਿਨ ਆਹ ਉਦ ਘਟਤ ਹੈ, ਇਹ ਨਹੀਂ ਸਮਝਦਾ ਵੀ ਦਿਨ ਬ ਦਿਨ ਉਮਰਾ ਘਟਦੀ ਜਾ ਰਹੀ ਹੈ। ਵਰਦੰਤ ਜਰੂਆ ਹਿਤਅੰਤ ਮਾਇਆ, ਮਾਇਆ ਵਿੱਚ ਹਿੱਤ ਕਰਦਾ, ਉੱਧਰ ਬੁਢੇਪਾ ਵੱਧਦਾ ਜਾ ਰਿਹਾ, ਨੇੜੇ ਆ ਰਿਹਾ। ਅਤਿਅੰਤ ਆਸਾ ਅਤਿਅੰਤ ਕਹੀਏ ਅਥਿਤ ਭਵਨ, ਮੇਰਾ ਘਰ ਸਥਿਰ ਹੋਵੇ, ਕਦੇ ਹਿੱਲੇ ਨਾ ਇਹ, ਚਾਹੇ ਪਿਛਾਲ ਆ ਜਾਣ, ਇਹੋ ਜਿਹਾ ਬਣਾ ਦੇਈਏ ਗਿਰਾਂ, ਇਹੋ ਜਿਹੇ ਘਰ ਦੇ ਵਿੱਚ ਅਤਿਅੰਤ ਆਸਾ, ਅਤਿਅੰਤ ਕਹੀਏ ਬਹੁਤ ਸਾਰੀ ਆਸ ਰੱਖਦਾ ਹੈ, ਇਹੋ ਜਿਹਾ ਮਕਾਨ ਬਣਾ ਲਵਾਂ। ਪਰ ਸਤਿਗੁਰੂ ਜੀ ਕਹਿੰਦੇ ਯਾਦ ਰੱਖੀ ਜੋ ਘਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਹੀ। ਜਿੱਥੇ ਅਸੀਂ ਜਾਣਾ ਹੈ, ਜਿੱਥੇ ਸਦਾ ਰਹਿਣਾ ਹੈ, ਜਿੱਥੇ ਅਗਲਾ ਜੀਵਨ ਸਾਡਾ ਲੰਘਣਾ ਹੈ, ਉਹਦੀ ਤਾਂ ਪਤਾ ਹੀ ਨਹੀਂ ਸਾਨੂੰ, ਆਹ ਘਰ ਦੇ ਅਤੇ ਅਤਿਅੰਤ ਆਸਾ ਕਰਦੇ ਹਾਂ। ਅਤੇ ਸਤਿਗੁਰੂ ਜੀ ਕਹਿੰਦੇ ਹਨ ਇਹੀ ਪੰਕਤੀ ਪੜੋ,
ਗਨੰਤ ਸਵਾਸਾ ਪਿਆਨ ਧਰਮ।
ਮਹਾਰਾਜ ਕਹਿੰਦੇ ਯਾਦ ਰੱਖਣਾ ਪੰਡਤੋ, ਜਿਹੜਾ ਧਰਮ ਹੈ, ਧਰਮ ਰਾਜ ਹੈ, ਉਹ ਤਾਂ ਗਨੰਤ ਸਵਾਸਾ, ਸਵਾਸਾਂ ਨੂੰ ਗਿਣ ਰਿਹਾ ਵੀ ਕਿੱਦਾਂ ਸਵਾਸ ਇਹਦੇ ਪੂਰੇ ਹੁੰਦੇ ਹੈ, ਕਿਉਂਕਿ ਗਣ ਕਾਲੇ ਸਭ ਦਿਵਸ ਸਾਸ, ਨਾ ਵੜਨ ਘਟਨ ਤਿਲ ਸਾਰ, ਗਿਣਤੀ ਕਰਕੇ ਦਿਨ ਤੇ ਸਾਹ ਤੇ ਪਾਏ ਹੋਏ ਨੇ ਭਾਈ, ਦਿਨ ਤੇ ਸਾਹ, ਉਹ ਤਾਂ ਸਾਹ ਗਿਣਦਾ ਵੀ ਕਦੋਂ ਇਹਦੇ ਨੇੜੇ ਹੋਣ ਤੇ ਭੇਜਾਂ ਜਾਵਾਂ ਮੈਂ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਸ ਪਰਮੇਸ਼ਰ ਨੂੰ ਚੇਤੇ ਕਰੋ,
ਅਤੰਤ ਮੋਹ ਕੂਪ ਦੁਰਲੱਭ,
ਦੁਰਲੱਭ ਦੇਹ,
ਦੁਰਲੱਭ ਦੇਹ,
ਹਾਂਜੀ ਸਤਿਗੁਰੂ ਜੀ ਕਹਿੰਦੇ ਪਤੰਤ ਮੋਹ ਕੂਪੰ ਦੁਰਲੱਭ ਦੇਹੰ, ਆਹ ਸਰੀਰ ਹੈ ਇਹ ਦੁਰਲੱਭ ਹੈ, ਦੁਰਲੱਭ ਉਹਨੂੰ ਕਹਿੰਦਾ ਜਿਹੜਾ ਮੁੜ ਕੇ ਨਾ ਲੱਭੇ, ਮਨੁੱਖ ਸਰੀਰ ਮੁੜ ਕੇ ਦੌੜ ਲੱਭਣੇ, ਪਰ ਇਹ ਸਰੀਰ ਨੂੰ ਛੱਡ ਇਹ ਤਾਂ ਪਤੰਤ ਪੈਂਦਾ ਹੈ ਮੋਹ ਦੇ ਕੂਪੰ, ਖੂਹ ਦੇ ਵਿੱਚ, ਉਹਦੇ ਖੂਹ ਵਿੱਚ ਡੁੱਬਦਾ ਜਾ ਰਿਹਾ ਹੈ।
ਤਤ ਆਸਰਿਅੰ ਨਾਨਕ,
ਸਤਿਗੁਰੂ ਜੀ ਕਹਿੰਦੇ ਤਤ ਆਸਰਿਅੰ ਨਾਨਕ, ਪੰਡਿਤ ਕਹਿੰਦੇ ਫਿਰ ਮਹਾਰਾਜ ਹੋਰ ਕੀ ਕਰੀਏ, ਸਤਿਗੁਰੂ ਜੀ ਕਹਿੰਦੇ ਸਤਿਗੁਰੂ ਜੀ ਕਿਰਪਾ ਕਰੋ ਸਾਨੂੰ ਦੱਸੋ ਕੋਈ, ਫਿਰ ਕੋਈ ਆਸਰਾ ਦੱਸੋ ਇਸ ਖੂਹ ਤੋਂ ਬਚਣ ਦਾ, ਖੂਹ ਤਾਂ ਡਿੱਗਦੇ ਹੈ, ਬਚਣ ਦਾ ਦੱਸੋ ਕੋਈ। ਸਤਿਗੁਰੂ ਜੀ ਕਹਿੰਦੇ ਤਤ ਆਸਰਿਅੰ ਨਾਨਕ, ਜਿਹੜਾ ਤਤ ਸਿਧਾਂਤ ਸਰੂਪ ਹੈ, ਪੰਚਮ ਪਾਤਸ਼ਾਹ ਕਹਿੰਦੇ ਉਹ ਹੈ ਸਭ ਦਾ ਆਸਰਾ ਭਾਈ, ਉਹ ਤੱਤ ਸਰੂਪ ਪਰਮੇਸ਼ਰ ਨੂੰ ਜਿਹੜਾ ਸਭ ਦਾ ਆਸਰਾ ਹੈ ਉਸ ਨੂੰ ਆਸਰਾ ਬਣਾਉਣਾ ਕਰੋ।
ਗੋਬਿੰਦ 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 ਗੋਪਾਲ ਕਿਰਪਾ।
ਮਹਾਰਾਜ ਉਹ ਕਿਸ ਤਰ੍ਹਾਂ ਆਸਰਾ ਦਿੰਦਾ? ਸਤਿਗੁਰੂ ਜੀ ਕਹਿੰਦੇ ਗੋਬਿੰਦ 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 ਗੋਪਾਲ। ਇਸ ਤਰ੍ਹਾਂ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ ਨੂੰ ਜਪੋ। ਗੋਬਿੰਦ ਜੋ ਪਰਮੇਸ਼ਰ ਹੈ, ਗੋਬਿੰਦ ਜੋ ਵੇਦਾਂ ਦਾ ਪਾਲਕ ਹੈ ਸਾਰਿਆਂ ਦਾ, ਵੇਦਾਂ ਕਰਕੇ ਬਿੰਦ ਜਾਣਨੇ ਯੋਗ ਹੈ। ਗੋਬਿੰਦ ਇੰਦਰਿਆਂ ਦਾ ਜੋ ਪ੍ਰਕਾਸ਼ਕ ਹੈ, ਗੋਪਾਲ ਸਮੂਹ ਪ੍ਰਿਥਵੀ ਦੇ ਪਾਲਣਹਾਰ ਹੈ, ਉਸ ਪਰਮੇਸ਼ਰ ਦਾ ਨਾਮ ਜਪੋ। ਗੋਬਿੰਦ ਕਿਰਪਾ, ਉਹ ਗੋਬਿੰਦ ਪਰਮੇਸ਼ਰ ਵਾਹਿਗੁਰੂ ਪਿੱਛੇ ਵੀ ਕਿਰਪਾ ਕਰਨ ਵਾਲਾ ਸੀ, ਉਹ ਗੋਬਿੰਦ ਹੁਣ ਵੀ ਕਿਰਪਾ ਕਰ ਰਿਹਾ, ਉਹ ਗੋਬਿੰਦ ਗਾਹ ਨੂੰ ਵੀ ਕਿਰਪਾ ਕਰੇਗਾ, ਕਿਉਂਕਿ ਸਭ ਦਾ ਗੋਪਾਲ ਜੋ ਹੈ ਪਾਲਣਹਾਰ ਹੈ। ਹੁਣ ਸਤਿਗੁਰੂ ਜੀ ਤਨਹੰਗਤਾ ਦਾ ਖੰਡਨ ਕਰਦੇ ਹੋਏ ਸਥਿਤ ਉਚਾਰਨ ਕਰਦੇ ਹਨ, ਪੜੋ ਜੀ।
ਕਾਜ ਕੋਟੰ ਰਚੰਤ ਤੋਯੰ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕੱਚਾ ਕੋਟੰ ਕਿਲਾ, ਕੱਚਾ ਕਿਲਾ, ਆਹ ਜਿਹੜਾ ਸਰੀਰ ਹੈ ਇਹਨੂੰ ਕੱਚਾ ਕਿਲਾ ਕਿਹਾ। ਰਚੰਤ ਤੋਯੰ, ਰਚਿਆ ਕਾਹਦਾ ਹੋਇਆ ਇਹ? ਪਾਣੀ ਦੀ ਬੂੰਦ ਦਾ। ਤੋਇਮ ਪਾਣੀ ਨੂੰ ਕਹਿੰਦੇ, ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਪਾਣੀ ਦੀ ਬੂੰਦ ਦਾ ਰਚਿਆ ਹੋਇਆ ਹੈ।
ਲੇਪਨੰ ਰਕਤ ਚਰਮਣ ਹੈ।
ਸਤਿਗੁਰੂ ਜੀ ਕਹਿੰਦੇ ਵਿੱਚ ਕੀ ਹੈ? ਇਹਦੇ ਰਕਤ ਚਰਮਣ ਹੈ, ਵਿੱਚ ਇਹਦੇ ਰਕਤ ਖੂਨ ਹੈ, ਹੱਡੀਆਂ ਆਦਿਕ ਨੇ, ਅਤੇ ਉੱਪਰ ਦੀ ਚਰਮਣ ਹੈ, ਚਮੜਾ ਲਪੇਟਿਆ ਹੋਇਆ।
ਨਵੰਤ ਦੁਆਰੰ ਭੀਤ ਰਹਿਅੰਤੰ।
ਨਵੰਤ ਦੁਆਰੰ ਭੀਤ ਰਹਿਤੰ, ਨੌ ਇਹਦੇ ਦੁਆਰ ਦਰਵਾਜ਼ੇ ਰੱਖੇ ਹੋਏ ਆ, ਜਿਹੜੀਆਂ ਗੋਲਕਾਂ ਅੱਖਾਂ ਨੇ, ਕੰਨ ਨੇ, ਨੱਕ ਹੈ, ਮੁੱਖ ਹੈ, ਹੇਠਾਂ ਨੇ ਦੋ ਗੁਪਤ, ਇਸ ਨੌ ਨੇ, ਇਹ ਨੌ ਦੁਆਰੇ ਨੇ। ਇਹ ਤਾਂ ਮਹਾਰਾਜ ਕਹਿੰਦੇ ਖੁੱਲ੍ਹੀ ਹੈ, ਕੰਧ ਕਿਸੇ ਮੂਹਰੇ ਵੀ ਨਹੀਂ ਹੈ, ਜਿਵੇਂ ਨਾਸਾਂ ਖੁੱਲ੍ਹੀਆਂ ਹੀ ਹੈ ਅੰਦਰ, ਉਹਨਾਂ ਮੂਹਰੇ ਕੰਧ ਤਾਂ ਨਹੀਂ ਹੈ। ਇਸੇ ਤਰ੍ਹਾਂ ਅੱਖਾਂ ਵੀ ਖੁੱਲ੍ਹੀਆਂ ਹੀ ਹੈ, ਕੰਨ ਵੀ ਖੁੱਲ੍ਹੇ ਹੀ ਹੈ, ਸਾਰੇ ਨੌਂਤ ਦੁਆਰ, ਨੌ ਦਰਵਾਜ਼ੇ ਨੇ ਜਿਹੜੇ ਖੁੱਲ੍ਹੇ ਹੀ ਪਏ ਆ, ਜਿੱਧਰ ਦੀ ਮਰਜ਼ੀ ਜੀਵ ਨਿਕਲ ਜਾਵੇ। ਨਵੰਤ ਦੁਆਰੰ ਭੀਤ ਰਹਿਤੰ, ਕੰਧ ਤੋਂ ਰਹਿਤ ਹਨ।
ਵਾਹਿ ਰੂਪੰ ਅਸਥੰਭਨ ਹੈ।
ਫਿਰ ਮਹਾਰਾਜ ਕਹਿੰਦੇ ਇਸ ਮਕਾਨ ਨੂੰ ਬਣਾਉਣ ਵਾਸਤੇ ਕੀ ਹੈ? ਜੇ ਮਕਾਨ ਨੂੰ ਬਣਾਉਣ ਵਾਸਤੇ ਥੰਭਲੇ ਕੱਢਦੇ ਹਾਂ ਨਾ, ਵਾਹਿ ਰੂਪੰ ਅਸਥੰਭਨ ਹੈ। ਸਤਿਗੁਰੂ ਜੀ ਕਹਿੰਦੇ ਵਾਹਿ ਰੂਪੰ ਹਵਾ ਦੇ ਥੰਭਲੇ, ਇਹ ਸਰੀਰ ਨੂੰ, ਇਹ ਜਿਹੜਾ ਸਰੀਰ ਰੂਪੀ ਕਿਲਾ ਹੈ, ਹਵਾ ਦੇ ਥੰਮ ਨੇ, ਇਹਦੇ 'ਚ ਹਵਾ ਦੇ ਥੰਮਲਿਆਂ ਦੇ ਸਿਰ 'ਤੇ ਹੀ ਖੜ੍ਹਾ ਹੈ। ਜਿੰਨੇ ਉਹ ਹਵਾ ਅੰਦਰੋਂ ਧੁੰਨੀ ਹੈ ਨਾ ਜਿਹੜੀ, ਇੱਥੇ ਦੋ ਪੌਣਾਂ ਦੀ ਗੰਢ ਹੈ, ਉਸਨੂੰ ਪਾਨ ਅਪਾਨ ਕਹਿੰਦੇ। ਜਦੋਂ ਉਹ ਗੰਢ ਖੁੱਲ੍ਹਦੀ ਹੈ, ਕਈ ਤਾਂ ਜਿਹੜੇ ਗੁਰਮੁਖ ਹੁੰਦੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ, ਇਹ ਗੁਰਮੁਖਾਂ ਨੂੰ ਤਾਂ ਸਰੀਰ ਤੋਂ ਪਤਾ ਲੱਗਣਾ ਆਰੰਭ ਹੋ ਜਾਂਦਾ, ਇਹ ਗੁਰਮੁਖਾਂ ਨੂੰ ਪਤਾ ਲੱਗ ਜਾਂਦਾ ਵੀ ਲਓ ਵੀ ਹੁਣ ਇਹ ਗੰਢ ਖੁੱਲ੍ਹਣ ਵਾਲੀ ਹੋਈ ਹੈ। ਉਹ ਜਦੋਂ ਗੰਢ ਖੁੱਲ੍ਹ ਜਾਂਦੀ ਹੈ, ਉਦੋਂ ਕੁਛ ਹਾਜਤ ਹੁੰਦੀ ਹੈ ਕਿਸੇ ਕਿਰਿਆ ਦੀ, ਉਸ ਤੋਂ ਬਾਅਦ ਦੋ ਚਾਰ ਸਾਹ ਹੁੰਦੇ ਆ ਅਤੇ ਸਮਾਪਤੀ ਹੋ ਜਾਂਦੀ ਹੈ। ਅਤੇ ਉਹ ਜਦੋਂ ਗੰਢ ਖੁੱਲ੍ਹ ਗਈ, ਜਿੰਨਾ ਚਿਰ ਗੰਢ ਹੈ ਸਾਹ ਨਿਕਲਦਾ, ਗਿੱਠ ਬਾਹਰ ਨਿਕਲਦਾ ਸਾਹ ਸਵਾ ਗਿੱਠ, ਅਤੇ ਫਿਰ ਉਹ ਜਿਹੜੀ ਗੰਢ ਹੈ ਉਸ ਕਰਕੇ ਅੰਦਰ ਖਿੱਚਿਆ ਫਿਰ ਚਲਿਆ ਜਾਂਦਾ ਸਾਹ। ਜਦੋਂ ਉਹ ਗੰਢ ਖੁੱਲ੍ਹ ਜਾਂਦੀ ਹੈ, ਉਹਨੂੰ ਪਾਨ ਅਪਾਨ ਕਹਿੰਦੇ ਆ, ਪ੍ਰਾਣ ਪਾਨ ਅਪਾਨ ਦੀ ਜਦੋਂ ਗੰਢ ਖੁੱਲ੍ਹ ਗਈ ਅਤੇ ਸਵਾਦ ਨਿਕਲ ਗਈ, ਬਸ ਗਿਆ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵਾਹਿ ਰੂਪੰ ਅਸਥੰਭਨ ਹੈ, ਇਹ ਹਵਾ ਰੂਪ ਸੰਭਲੇ ਦੇ
ਗੋਬਿੰਦ ਨਾਮ ਨਹਿ ਸਿਮਰੰਤ ਅਗਿਆਨੀ ਜਾਨੰਤ ਅਸਥਿਰੰ।
ਸਤਿਗੁਰੂ ਜੀ ਕਹਿੰਦੇ ਉਸ ਪਰਮੇਸ਼ਰ ਦੇ ਨਿਰਮਲ ਉਜਲ ਨਾਮ ਨੂੰ ਸਿਮਰਦਾ ਨਹੀਂ ਹੈ ਅਗਿਆਨੀ ਪੁਰਸ਼, ਇਹ ਜਾਣਦਾ ਹੈ ਵੀ ਮੈਂ ਮਰਨਾ ਕਿਤੇ, ਐਵੇਂ ਦੁਨੀਆ ਮਰਦੀ ਫਿਰਦੀ ਹੈ, ਅਸੀਂ ਥੋੜ੍ਹੋ ਮਰਨਾ, ਅਸੀਂ ਅਸੀਂ ਹਾਲੇ ਕਾਇਮ ਹੈ, ਹਾਲੇ ਤਕੜੇ ਹਾਂ ਅਸੀਂ। ਪਰ ਇਹ ਕਹਿੰਦੇ ਨਹਿ ਸਿਮਰੰਤ, ਨਹੀਂ ਯਾਦ ਕਰਦਾ ਮਰਨਾ।
ਲਭ ਦੇਹੇ ਉਦਰੰਤ ਸਾਧ ਸਰਣ ਨਾਨਕ।
ਸਤਿਗੁਰੂ ਜੀ ਕਹਿ ਨੂੰ ਪੰਡਿਤ ਕਹਿੰਦੇ ਮਹਾਰਾਜ ਜੀ ਕਿਵੇਂ ਤਰਾਂਗੇ, ਸਤਿਗੁਰੂ ਜੀ ਕਹਿੰਦੇ ਦੁਰਲੱਭ ਦੇ ਉਦਰੰਤ ਸਾਧ ਸੰਗ ਨਾਨਕ। ਕਹਿੰਦੇ ਭਾਈ ਆ ਮਰਲੁੱਖ ਜਨਮ ਜਿਹੜਾ ਦੁਰਲੱਭ ਦੇ ਹੈ ਨਾ, ਇਹਦੇ ਨਾਲ ਸਾਧ ਸੰਗਤ ਕਰੀਏ। ਫਿਰ ਮਹਾਰਾਜ ਕਹਿੰਦੇ ਤਰਦਾ ਹੈ
ਹਰ 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 ਹਰੇ ਜਪੰਤ।
ਹਰ ਸਮੇਂ ਹਰ 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 ਹਰੇ, ਇਸ ਤਰ੍ਹਾਂ ਵਾਹਿਗੁਰੂ 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 ਵਾਹਿਗੁਰੂ, ਜੋ ਗੁਰਾਂ ਨੇ ਨਾਮ ਦਿੱਤਾ ਉਸ ਨੂੰ ਜਪੰਤ ਜਪਣਾ ਕਰੇ ਭਾਈ, ਫਿਰ ਉਦਰੰਤ ਤਰ ਜਾਂਦਾ ਹੈ।
ਸੁਬੰਤ ਤੋਯੰ ਅਚੁੱਤ ਗੁਣ ਗਿਆਨ ਪੂਰਨੰ ਬਹੁਲੋ ਕਿਰਪਾਲਾ।
ਹਾਂਜੀ ਕਹਿੰਦੇ ਜੀ ਉਹ ਪਰਮੇਸ਼ਰ ਕੈਸਾ ਹੈ, ਸਤਿਗੁਰੂ ਜੀ ਕਹਿੰਦੇ ਫਿਰ ਪੜ੍ਹਿਓ ਜੀ।
ਸੁਬੰਤ ਤੋਯੰ ਅਚੁੱਤ ਗੁਣ ਗਿਆਨ,
ਹਾਂ ਸੁਬੰਤ ਤੋਯੰ ਅਚੁੱਤ ਅਚੁੱਤ ਗੁਣ ਗਿਆਨ। ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਹੈ ਤੋਇੰ ਜਿਹੜਾ, ਉਹ ਪਰਮੇਸ਼ਰ ਹੈ ਸੁਭਾਂਤ ਸੋਭਾਦਾਇਕ ਹੈ, ਅਚੁੱਤ ਹੈ ਅਗੜ ਹੈ ਜਮਣ ਮਰਨ ਤੋਂ ਰਹਿਤ ਹੈ। ਗੁਣਗਿਆਂ ਗੁਣਗਿਆਂ ਕਹੀਏ ਗੁਣਾਂ ਦਾ ਗਿਆਤਾ ਹੈ ਸਾਰਿਆਂ ਦਾ,
ਬਹੁਲੋ ਕਿਰਪਾਲਾ,
ਅਤੇ ਉਹ ਪਰਮੇਸ਼ਰ ਸਭ ਥਾਵਾਂ ਤੇ ਪੂਰਨ ਹੈ। ਫਿਰ ਭਾਈ ਬਹੁਲੋ ਕਿਰਪਾਲਾ, ਬਹੁਤ ਹੀ ਕਿਰਪਾਲਾ ਹੈ, ਬਹੁਲੋ ਬਹੁਤ ਹੀ ਕਿਰਪਾਲਾ, ਕਿਰਪਾ ਕਰਨ ਵਾਲਾ ਹੈ। ਇੱਕ ਜਿਵੇਂ ਸਾਡੀ ਦਮਦਮੀ ਟਕਸਾਲ ਹੈ ਪਿੰਡਾਂ ਵਾਲੇ, ਇਸੇ ਤਰ੍ਹਾਂ ਹੀ ਇੱਕ ਅੰਮ੍ਰਿਤਸਰ ਦੀ ਟਕਸਾਲ ਹੈ, ਉੱਥੇ ਸੰਤਾਂ ਦੀ ਅਮੀਰ ਸਿੰਘ ਜੀ ਹੋਏ ਨੇ, ਉਹਨਾਂ ਦੇ ਥਾਂ 'ਤੇ ਥੋੜ੍ਹਾ ਸਮਾਂ ਹੋਇਆ ਸਨ 84 ਦੇ ਏੜ ਗੇੜ 83 ਦੇ, ਸੰਤ ਕਿਰਪਾਲ ਸਿੰਘ ਜੀ ਹੁੰਦੇ ਸਨ ਉਸ ਵੇਲੇ, ਉਹਨਾਂ ਨੇ ਸਰੀਰ ਛੱਡਿਆ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਲਿਖਿਆ, ਉਹਨਾਂ ਨੇ ਇੱਥੇ ਇੱਕ ਪਾਠ ਇਉਂ ਵੀ ਲਿਖਿਆ, ਬਹੁਲੋ ਕਿਰਪਾਲੇ ਤੇ ਥਾਂ 'ਤੇ ਬਹੁ ਲੋਕ ਪਾਲਾ, ਇਉਂ ਅਰਥ ਬਣਾਇਆ ਉਹਨਾਂ ਨੇ ਕਿ ਉਹ ਐਸਾ ਪਰਮੇਸ਼ਰ ਹੈ ਨਾ ਜਿਹੜਾ, ਉਹ ਬਹੁਤ ਹੀ ਜਿਤਨੇ ਵੀ ਸਾਰੇ ਬਹੁਤ ਲੋਕ ਨੇ ਸਭ ਲੋਕਾਂ ਦੇ ਤਾਂ ਹੀ ਪਾਲਣ ਵਾਲਾ ਹੈ। ਪਰ ਸਾਡੇ ਪਿੰਡਾਂ ਵਾਲੇ ਮਹਾਂਪੁਰ ਕਹਿੰਦੇ ਨੇ ਵਿੱਚ ਪੈਰ ਦੇ ਰਾਹ ਰਾਹ ਕੱਕੇ ਦੇ, ਇਸ ਕਰਕੇ ਬਹੁ ਲੋਕ ਪਾਲਾ ਬਣਨਾ ਨਹੀਂ, ਕਿਰਪਾਲਾ ਹੀ ਹੈ ਉਹ, ਬਹੁਲੋ ਕਿਰਪਾਲਾ, ਬਹੁਤ ਸਾਰਾ ਭਾਈ ਕਿਰਪਾਲਾ ਹੈ, ਕਿਰਪਾ ਕਰਨ ਵਾਲਾ ਹੈ। ਬੜਾ ਗੰਭੀਰਤਾ ਵਾਲਾ ਹੈ, ਸਭ ਤੋਂ ਉੱਚਾ ਹੈ, ਗੰਭੀਰੰ ਉੱਚਾ ਸਰਬੱਗ ਅਪਾਰਾ। ਆਪਾਂ ਜਿਤਨੇ ਬੈਠੇ ਹਾਂ ਸਾਰਿਆਂ ਦੇ ਅੰਦਰਲੀ ਜਾਣਨ ਵਾਲਾ ਐਸਾ ਸਰਬੱਗ ਹੈ, ਸਰਬ ਗਿਆਤਾ ਹੈ, ਅਪਾਰ ਹੈ, ਪ੍ਰਕਿਰਤੀ ਪਾਰਾਵਾਰ ਤੋਂ ਪਰੇ ਹੈ। ਪੰਡਿਤ ਕਹਿੰਦੇ ਮਹਾਰਾਜ ਗੁਣ ਬੜੇ ਦੱਸੇ ਤੁਸੀਂ ਪਰਮੇਸ਼ਰ ਦੇ, ਤੇ ਪਰ ਉਹ ਰਹਿੰਦਾ ਕਿੱਥੇ ਹੈ, ਕਿੱਥੇ ਮਿਲੀਏ। ਮਹਾਰਾਜ ਕਹਿੰਦੇ ਪ੍ਰਿਤਿਆ, ਪ੍ਰਿਤ ਦਾਸ ਨੂੰ ਕਹਿੰਦੇ, ਪਰਮੇਸ਼ਰ ਦੇ ਦਾਸ ਜਿਹੜੇ ਸੰਤ ਜਨ ਹਨ ਉਹਨਾਂ ਦੇ ਚਰਨਾਂ ਨਾਲ ਜੁੜ ਜਾਓ, ਉਹਨਾਂ ਦੇ ਚਰਨਾਂ ਨਾਲ ਜੁੜਨ 'ਤੇ ਉਹ ਪਰਮੇਸ਼ਰ ਵਾਹਿਗੁਰੂ ਉੱਥੇ ਹੀ ਵਿਸਰਾਮ ਕਰਦਾ ਹੈ।
ਅਨਾਥ ਨਾਥੇ ਨਾਨਕ ਸਰਣੰ,
ਸਤਿਗੁਰੂ ਜੀ ਕਹਿੰਦੇ ਅਨਾਥ ਨਾਥੇ ਨਾਨਕ ਸਰਣੰ, ਜਿਹੜੇ ਅਨਾਥ ਯਤੀਮ ਨੇ ਜਿਹਦਾ ਕੋਈ ਨਾ ਬਾਪ ਨਾ ਮਾਂ, ਐਸੇ ਜਿਹੜੇ ਯਤੀਮ ਲੋਕ ਨੇ ਕੋਈ ਜਿਨ੍ਹਾਂ ਦਾ ਆਸਰਾ ਨਹੀਂ ਹੈ, ਉਹਨਾਂ ਦਾ ਵੀ ਉਹ ਪਰਮੇਸ਼ੁਰ ਆਸਰਾ ਰੂਪ ਹੈ। ਫਿਰ ਪੜ੍ਹਿਓ,
ਅਨਾਥ ਨਾਥੇ ਨਾਨਕ ਸਰਣ।
ਹਾਂ, ਅਨਾਥ ਯਤੀਮਾਂ ਦਾ ਵੀ ਨਾਥੇ ਮਾਲਕ ਹੈ ਨਾਨਕ ਸਰਣ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮੈਂ ਤਾਂ ਭਾਈ ਉਹਦੀ ਸ਼ਰਨ ਲਈ ਹੋਈ ਹੈ, ਪਰਮੇਸ਼ੁਰ ਦੀ ਪੰਡਤੋ ਉਹਦੀ ਸ਼ਰਨ ਲੈ ਲਵੋ।
ਪੇਖੰਤ ਬਧਿਕ ਪਰਿਹਾਰੇਣ ਲਖਯ ਆਵਦ ਹੈ।
ਹੁਣ ਕਹਿੰਦੇ ਮਹਾਰਾਜ ਚਲੋ ਸ਼ਰਨ ਤਾਂ ਤੁਸੀਂ ਬਹੁਤ ਸਮਝਾ ਕੇ ਸਾਨੂੰ ਦੱਸਿਆ ਵੀ ਉਹਦੀ ਸ਼ਰਨ ਲੈ ਲਓ ਜੀ, ਉਹਦੀ ਸ਼ਰਨ ਲੈ ਲਓ। ਚਲੋ ਲੈ ਲੈਂਦੇ ਹਾਂ ਮਹਾਰਾਜ, ਠੀਕ ਹੈ ਤੁਹਾਡੀ ਗੱਲ ਤਾਂ, ਪਰ ਸਤਿਗੁਰੂ ਜੀ ਇਹ ਦੱਸੋ ਉਹਦੀ ਪਰਮੇਸ਼ੁਰ ਦੀ ਸ਼ਰਨ ਤਾਂ ਲੈ ਲਈਏ, ਉਹ ਰੱਖਿਆ ਵੀ ਕਰਦਾ ਕਿਸੇ ਦੀ ਕੀਤੀ ਵੀ ਅੱਜ ਤਾਈਂ, ਕਿਵੇਂ ਅਸੀਂ ਸ਼ਰਨ ਲਈਏ ਉਹ ਰੱਖਿਆ ਕਰੇ ਨਾ। ਮਹਾਰਾਜ ਹੁਣ ਦੱਸਦੇ ਕਹਿੰਦੇ ਰੱਖਿਆ ਬਹੁਤ ਕਰਦਾ ਉਹ। ਲਓ ਸੁਣੋ ਜੀ, ਫਿਰ ਪੜ੍ਹੋ।
ਮ੍ਰਿਗੀ ਪੇਖੰਤ ਬਧਿਕ ਪਰਿਹਾਰੇਣ ਲਖਯ ਆਵਦ ਹੈ।
ਕਹਿੰਦੇ ਇੱਕ ਕੁਮਾਰ ਦੇ ਖੇਤ ਵਿੱਚ ਹਰਨੀ ਸੀ ਰਹਿੰਦੀ, ਮ੍ਰਿਗੀ ਪੇਖੰਤ ਬਧਿਕ, ਉਸ ਹਰਨੀ ਨੂੰ ਪੇਖੰਤ ਦੇਖ ਕੇ ਬਧਿਕ ਕਹੀਏ ਸ਼ਿਕਾਰੀ ਨੇ ਦੇਖ ਲਈ ਵੀ ਇਸ ਕਮਾਦ ਵਿੱਚ ਰਹਿੰਦੀ ਹੈ, ਪਾਓ ਕਿਰ ਪਰ ਹਰੇਣ ਲਖ ਆਵਦ ਹੈ। ਉਹਨੂੰ ਮਾਰਨ ਵਾਸਤੇ ਅਤੇ ਉਹਨੇ ਕੀ ਕੀਤਾ, ਇੱਕ ਪਾਸੇ ਤਾਂ ਉਹਨੇ ਜਾਲ ਪਾ ਤਾ, ਚਾਰ ਹੀ ਪਾਸੇ ਹੁੰਦੇ ਆ ਖੇਤ ਦੇ, ਇੱਕ ਪਾਸੇ ਉਹਨੇ ਜਾਲ ਪਾ ਤਾ, ਇੱਕ ਪਾਸੇ ਉਹਨੇ ਹੋਰ ਸ਼ਿਕਾਰੀ ਕਢਾ ਦਿੱਤੇ, ਇੱਕ ਪਾਸੇ ਉਹਨੇ ਅੱਗ ਲਾ ਤੀ, ਇੱਕ ਪਾਸੇ ਆਪ ਖੜ ਗਿਆ ਤੀਰ ਲੈ ਕੇ। ਅਤੇ ਜਦੋਂ ਇਸ ਤਰ੍ਹਾਂ ਚਾਰੇ ਪਾਸੇ ਹੀ ਘੇਰ ਲੈ ਗਏ, ਭੜਭੜ ਹੋ ਕੇ ਅਗਨੀ ਮੱਚੀ, ਚਿੰਤਾ ਤੁਰ ਹੋਈ ਹਰਨੀ, ਜਿੱਧਰ ਨੂੰ ਜਾਂਦੀ ਹੈ ਦੇਖਦੀ ਹੈ ਇੱਧਰ ਅੱਗ ਲੱਗੀ ਹੋਈ ਹੈ, ਇੱਧਰ ਜਾਲ ਪਿਆ ਹੋਇਆ, ਇੱਧਰ ਬੰਦੇ ਖੜ੍ਹੇ ਹੈ, ਇੱਧਰ ਆਪ ਖੜ੍ਹਾ ਕਿ ਸ਼ਿਕਾਰੀ, ਜਾਵਾਂ ਕਿੱਧਰ ਨੂੰ। ਉਹਨੇ ਵੇਖ ਲਿਆ ਹੁਣ ਬਚਣਾ ਤਾਂ ਮੈਂ ਹੈ ਨਹੀਂ, ਇੱਕ ਹੈ ਬਚਾਉਣ ਵਾਲਾ ਵਾਹਿਗੁਰੂ ਪਰਮੇਸ਼ੁਰ। ਪਰ ਹਾਰ ਇਹਨ ਲੱਖ ਆਵਦ ਹੈ, ਮਾਰਨ ਵਾਲਾ ਹੈ ਉਹ ਲੱਖ ਵੇਖ ਕੇ ਨਿਸ਼ਾਨਾ ਤੀਰ ਦਾ, ਪਰ ਹੋਇਆ ਨਹੀਂ ਕੁਛ, ਕੀ ਹੋਇਆ ਦੱਸਦੇ ਹਨ।
ਆਹੋ ਜਸ ਰਖੇਣ ਗੋਪਾਲ ਹੈ ਨਾਨਕ ਰੋਮ ਨਾ ਛੇਦੇ।
ਸਤਿਗੁਰੂ ਜੀ ਕਹਿੰਦੇ ਹੋ ਜਸ ਰਖੇਣ ਗੋਪਾਲ ਹੈ, ਹੋ ਅਸਚਰਜ ਹੈ ਬਈ, ਆਪਾਂ ਕਹਿੰਦੇ ਆਹੋ ਅਸਚਰਜ ਹੈ। ਜਸ ਰਖੇਣ ਗੋਪਾਲ ਹੈ, ਜਿਹਦੀ ਰੱਖਿਆ ਕਰਨ ਵਾਲਾ ਉਹ ਗੋਪਾਲ ਹੈ, ਵਾਹਿਗੁਰੂ ਹੈ, ਪਰਮੇਸ਼ੁਰ ਹੈ, ਨਾਨਕ ਰੋਮ ਨਾ ਛੇਦੇ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਉਹਦਾ ਕੋਈ ਰੋਮ ਨਹੀਂ ਕੱਟ ਸਕਦਾ, ਇਹਦੀ ਰੱਖਿਆ ਕਰਨ ਵਾਲਾ ਪਰਮੇਸ਼ੁਰ ਹੈ, ਉਹਦਾ ਕੋਈ ਰੋਮ ਨਹੀਂ ਛੇਦ ਸਕਦਾ। ਹੋਇਆ ਕੀ, ਕਹਿੰਦੇ ਫਿਰ ਐਸੀ ਗੱਲ ਬਣੀ ਵੀ ਇੱਕ ਪਾਸੇ ਤੋਂ ਕੱਢ ਕੇ ਆ ਗਈ ਕਟਾ, ਨਾਲ ਉਹਦੇ ਹਵਾ ਹਨੇਰੀ, ਹਨੇਰੀ ਨੇ ਚੁੱਕਿਆ ਜਾਲ ਅਤੇ ਅੱਗ ਵਿੱਚ ਸੁੱਟ ਦਿੱਤਾ, ਜਾਲ ਸੜ ਗਿਆ, ਅਤੇ ਉੱਪਰੋਂ ਬੱਦਲ ਦੀ ਘਟਾ ਵਰਖਣੀ ਆਰੰਭ ਹੋ ਗਈ, ਮੀਂਹ ਪਿਆ, ਅਤੇ ਪਰਮੇਸ਼ੁਰ ਨੇਤ ਐਸੀ ਹੋਈ ਜਿੱਥੇ ਉਹ ਸ਼ਿਕਾਰੀ ਆਪ ਖੜੋਤਾ ਸੀ ਤੀਰ ਲੈ ਕੇ ਧਨਕ ਵਿੱਚ ਜੜ ਕੇ ਵੀ ਜਦੋਂ ਨਿਕਲੀ ਉਦੋਂ ਮਾਰੂੰਗਾ, ਅਤੇ ਪਰਮੇਸ਼ੁਰ ਨੇਤ ਐਸੀ ਹੋਈ ਮੀਂਹ ਦਾ ਪਾਣੀ ਉੱਥੇ ਥੱਲੇ ਸੀ ਇੱਕ ਖੱਡ, ਖੱਡ 'ਚ ਬੈਠਾ ਸੀ ਸੱਪ, ਅਤੇ ਸੱਪ ਨਿਕਲਿਆ ਅਤੇ ਸੱਪ ਨੇ ਮਾਰਿਆ ਡੰਗ ਜਦੋਂ ਪੈਰ 'ਤੇ, ਅਤੇ ਉਸੇ ਵੇਲੇ ਹੀ ਤੀਰ ਛੁੱਟ ਗਿਆ ਤਾਣਿਆ ਹੋਇਆ, ਅਤੇ ਜਿੱਧਰ ਇਹਦੇ ਕੁੱਤੇ ਕਾਤੇ ਵਾਲੇ ਸ਼ਿਕਾਰੀ ਖੜ੍ਹੇ ਸੀ ਉਹਨਾਂ ਦੇ ਲੱਗੇ, ਅਤੇ ਉਹ ਕੁੱਤੇ ਕਾਤੇ ਮਰ ਗਏ ਉਹਨਾਂ ਦੇ, ਅਤੇ ਨਾਲ ਸੱਪ ਨੇ ਇਹਨੂੰ ਮਾਰਤਾ, ਚਾਰੇ ਪਾਸੇ ਖੁੱਲ੍ਹੇ ਹੋ ਗਏ। ਸਤਿਗੁਰੂ ਜੀ ਕਹਿੰਦੇ ਐਂ ਰੱਖਿਆ ਕਰਨ ਵਾਲਾ ਭਾਈ, ਅਹੋ ਜਸ ਰਖੇਣ ਗੋਪਾਲਾ ਚਰਜੈ ਭਾਈ, ਜਿਸ ਦੀ ਰੱਖਿਆ ਕਰਨ ਵਾਲਾ ਉਹ ਗੋਪਾਲ ਹੈ, ਵਾਹਿਗੁਰੂ ਹੈ, ਪਰਮੇਸ਼ਰ ਹੈ ਭਾਈ। ਦਾਨ ਕਰੋਮ ਨਾ ਛੇਦਿਆ ਤੇ, ਐਸਾ ਪਰਮੇਸ਼ਰ ਹੈ ਜਿਹਦੀ ਰੱਖਿਆ ਕਰਨ ਵਾਲਾ, ਉਹਦਾ ਕੋਈ ਰੋਮ ਨਹੀਂ ਕੱਟਣ ਵਾਲਾ। ਪਰਮੇਸ਼ਰ ਐਸੀ ਸੇਵਾ ਕਰਦਾ, ਬਖਸ਼ਿਸ਼ ਕਰਦਾ, ਕੋਈ ਰੋਮ ਨਹੀਂ ਕੱਟ ਸਕਦਾ ਉਸ ਦਾ। ਐਸਾ ਭਾਈ ਉਹ ਰੱਖਿਆ ਕਰਨ ਵਾਲਾ ਪਰਮੇਸ਼ਰ ਹੈ, ਰੱਖਿਆ ਕਰਦਾ, ਜਪੇ ਸਹੀ ਉਸ ਨੂੰ ਫੇਰ ਕਰਦਾ। ਪਰ ਅਸੀਂ ਕਹਿੰਦੇ ਹਾਂ ਅਸੀਂ ਫੇਰ ਜੇ ਜਪਾਂਗੇ ਤਾਂ ਪਹਿਲਾਂ ਸਾਡੀ ਕਰੇ ਉਹ, ਅਤੇ ਫਿਰ ਤਾਂ ਗੱਲ ਔਖੀ ਹੁੰਦੀ ਹੈ ਨਾ। ਜੇ ਡਾਕਟਰ ਨੂੰ ਕਹੇ ਡਾਕਟਰ ਸਾਹਿਬ ਦਵਾਈ ਤਾਂ ਫਿਰ ਲੈ ਲੂੰਗਾ ਮੈਂ, ਪਹਿਲਾਂ ਠੀਕ ਤਾਂ ਕਰ ਮੈਨੂੰ। ਵੀ ਠੀਕ ਤਾਂ ਹੀ ਹੋਵੇਗਾ ਜੇ ਦਵਾਈ ਵਰਤੇਗਾ। ਜੇ ਪਰਮੇਸ਼ਰ ਦਾ ਚਿੰਤਨ ਕਰਾਂਗੇ ਤਾਂ ਹੀ ਆਸਰਾ ਮਿਲੂਗਾ ਉਸਦਾ। ਇਸ ਕਰਕੇ ਸ਼ਰਨ ਲੈ ਕੇ ਆਸਰਾ ਲਈਏ ਉਹਦਾ, ਪਰਮੇਸ਼ਰ ਦਾ, ਸਾਡਾ ਮਨੁੱਖ ਜਨਮ ਸਫਲ ਹੋਵੇ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਆਪਾਂ ਸੁਣ ਕੇ ਕਿਤੇ ਇਹੀ ਨਾ ਸਮਝ ਲਈਏ ਵੀ ਇਹ ਤਾਂ ਜੀ ਮਹਾਰਾਜ ਨੇ ਪੰਡਤਾਂ ਨੂੰ ਉਪਦੇਸ਼ ਦਿੱਤਾ, ਆਪਾਂ ਤਾਂ ਜੱਟ ਹੁੰਦੇ ਹਾਂ, ਛੱਡੋ ਖੇੜਾ, ਆਪਾਂ ਨਹੀਂ ਸੁਣਨਾ ਇਹ। ਇਹ ਗੱਲ ਨਾ ਹੋਵੇ ਕਿਤੇ। ਗੁਰੂ ਦਾ ਪਰ ਮਹਾਂਪੁਰਖਾਂ ਦਾ ਉਪਦੇਸ਼ ਸਭ ਨੂੰ ਸਾਂਝਾ ਹੋਇਆ ਕਰਦਾ। ਸਾਨੂੰ ਇਹ ਸਾਂਝਾ ਉਪਦੇਸ਼ ਹੈ ਗੁਰਮੁਖੋ, ਉਸ ਪਰਮੇਸ਼ਰ ਦਾ ਆਸਰਾ ਲਵੋ। ਆ ਸਰੀਰ ਤਾਂ ਸਤਿਗੁਰੂ ਦਸ਼ਮੇਸ਼ ਪਿਤਾ ਜੀ ਕਹਿੰਦੇ ਦੇਹ ਅਨਿੱਤ ਨਿੱਤ ਹੈ, ਜਿਸ ਨਾਵ ਚੜ੍ਹੇ ਪਵ ਸਾਗਰ ਤਾਰ ਹੈ। ਭਾਈ ਸਰੀਰ ਅਨਿੱਤ ਹੈ, ਨਾ ਅਨਿੱਤ ਰਹਿਣ ਵਾਲਾ ਹੈ ਇਹ, ਕਦੇ ਇੱਕ ਦਿਨ ਤੇ ਇਹਨੇ ਜਾਣਾ ਹੀ ਜਾਣਾ। ਇਸ ਕਰਕੇ ਰਹਿੰਦਾ ਨਹੀਂ ਹੈ ਇਹ ਸਰੀਰ ਦਾ ਨਾਮ ਉਹ ਕਰੋ ਬਹੁਤਾ। ਇੱਕ ਪਰਮੇਸ਼ਰ ਜਿਹੜਾ ਸਦਾ ਚਿਰ ਰਹਿਣ ਵਾਲਾ ਹੈ, ਸਦਾ ਆਸਰਾ ਰੂਪ ਹੈ, ਉਹਦੇ ਨਾਲ ਜੁੜੀਏ, ਸਾਡਾ ਮਨੁੱਖ ਜਨਮ ਹੈ ਜਿਹੜਾ ਸਫਲਾ ਹੋਵੇ। ਅਨੇਕ ਪ੍ਰਕਾਰ ਦੀਆਂ ਭੁੱਲਾਂ ਆਪ ਸਭ ਸੰਗਤ ਨੇ ਕਿਰਪਾ ਕਰਕੇ ਖਿਮਾ ਕਰਨੀਆਂ ਜੀ।
ਮ੍ਰਿਗੀ ਤੇ ਖੰਤ ਕਰਤਾ ਬਲਵੰਤ ਕਾਰੀ, ਸੇਵੰਤ ਸੂਰਾ ਚਤੁਰ ਦਿਸਹਿ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਹੇ ਗੋਵਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਧਾਰ, ਅੰਧਕੂਪ ਮਹਾਭਿਆਨ ਨਾਨਕ ਪਾਰ ਉਤਾਰ। ਹੇ ਅਚੁੱਤ, ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ, ਹੇ ਸਰਬ ਮੈ ਦੁਖ ਭੰਜਨ ਗੁਣਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ, ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹਰ ਹਰੇ ਹੈ ਪੀਓ ਬਨਹਾਰ, ਸਦਾ ਸੰਗ ਨਿਧਾਰਿਆ ਧਾਰ, ਗੁਣ ਗੁਣ ਨਹੀਂ ਕੋਏ, ਰੱਖੋਈਏ ਪਰੋਏ, ਕਿਰਪਾ ਨਿਦ ਦਯਾਦ, ਨਾਨਕ ਹੋਤ ਨਿਹਾਲ, ਚੜੇ ਸੋ ਤਰੇ ਪਾਰ, ਗੁਰ ਪਾਰ ਉਤਾਰਨ ਹਾਰ, ਗੁਰ ਪਾਰ ਉਤਾਰਨ ਹਾਰ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ।